ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹਿ ਸੇਵਕ ਜਨ ਮਾਨੈ ਤਖ ਗੁਰੂ ਨਿਸਤਾਰੇ ਆਵਹੁ ਸਿੱਖ ਸਤਿਗੁਰ ਕੇ ਪਿਆਰੇ ਨੂੰ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਪੜਨ ਸੁਣਨ ਕੋ ਬਾਣੀ ਪ੍ਰਾਨੀ ਆਇਓ ਹੈ ਪੜਨ ਸੁਣਨ ਕੋ ਬਾਣੀ ਪ੍ਰਾਨੀ ਆਇਓ ਹੈ ਮੁਹੱਬਤ ਜਿਨ ਸਹੀ ਸੱਚਿਆ दिन मन होर मुख होर सिखाते करते रते इश्क खुदाए रंग दीदार के विसरया जिन नाम से कोए पाए धरती पे पार में नाम नी जप दे योग सतगुरां दी साज के नवाजी होई गुरु प्यारी गुरसवारी गुरु खालसा साहिब संग जी सारे रसना दी पवित्रता और मन दी पूर्ण एकाग्रता वास्ते सतगुर दी बख्शिश दोहराओ प्यार नाल फतेह बुलाओ कोई रसना वांझी ना रवे एक बारी सारे आखो जी वाहिगुरु जी का खालसा वाहिगुरु जी की फतेह। बेनती है आप जी दे चरणा विच के जिन्नी क संगत आ चुकी है नमस्कार करके बैठ गए ने ठीक है पहरेदारा नू बेनती है पहरेदार भी बैठ जान और संगत नू पिछे ही बिठा देना अगे तक कोई मत्था टेकन ना आवे जेड़ा भी आवे ਪਿੱਛੋਂ ਹੀ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਵੀਰਾਂ ਨੂੰ ਇਧਰਲੇ ਪਾਸੇ ਅੱਗੇ ਤੱਕ ਕੋਈ ਨਮਸਕਾਰ ਕਰਨ ਵਾਸਤੇ ਨਾ ਆਵੇ ਮਹਾਨ ਬਖਸ਼ ਸਤਿਗੁਰਾਂ ਨੇ ਆਪਣੇ ਮਿਹਰਾਂ ਦੇ ਖਜ਼ਾਨੇ ਦੇ ਵਿੱਚੋਂ ਕਿਨਕਾ ਮਾਤਰ ਸਾਡੀ ਝੋਲੀ 'ਚ ਪਾਇਆ ਜੋ ਸਾਨੂੰ ਸਾਰਿਆਂ ਨੂੰ ਤਿੰਨ ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਕੱਲ੍ਹ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਮੈਂ ਨਹੀਂ ਭਰ ਸਕਿਆ ਸ਼ਾਮ ਦੇ 6:30 ਵਜੇ ਤੱਕ ਸੰਗਤਾਂ ਮਿਲਦੀਆਂ ਰਹੀਆਂ ਐਤਵਾਰ ਸੀ ਔਰ ਅੱਜ ਵੀ ਦਿੱਲੀ ਤੋਂ ਕੁਝ ਪ੍ਰੇਮੀ ਅਮੈਰੀਕਾ ਤੋਂ ਪੁਰਥਲੇ ਤੋਂ ਆਏ ਹੋਏ ਸੀ ਜਦੋਂ ਇੱਧਰ ਆਉਣ ਲੱਗਿਆ ਫਿਰ ਸੰਗਤ ਆ ਗਈ ਉਹਨਾਂ ਨੂੰ ਮਿਲਣਾ ਪਿਆ ਕਿਉਂਕਿ ਜਿਹੜੀ ਦੂਰੋਂ ਆਏ ਹੋਣ ਮਿਲਣਾ ਵੀ ਜ਼ਰੂਰੀ ਸੋ ਇਸ ਕਰਕੇ ਲੇਟ ਵੀ ਹੋ ਗਿਆ ਕਾਫੀ ਧੰਨ ਹੋ ਜਿਹੜੇ ਇੰਨੇ ਸਮੇਂ ਤੋਂ ਇੰਨੀ ਗਰਮੀ ਵਿੱਚ ਬਹਿ ਕੇ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਆਨੰਦ ਮਾਣਿਆ ਮੌਸਮ ਹੋਵੇ ਠੀਕ ਫਿਰ ਤਾਂ ਸਾਰੇ ਹੀ ਆ ਜਾਂਦੇ ਨੇ ਹੁਣ ਸਿਆਲ ਦੇ ਮਹੀਨੇ 'ਚ ਜਦੋਂ ਪੋਹ ਮਾਘ ਦੇ ਦਿਨ ਨੇ ਉਦੋਂ ਦਿਨ ਦੇ ਦੀਵਾਨ ਹੋਣ ਤਾਂ ਸਾਰੇ ਹੀ ਤਿਆਰ ਨੇ ਆਉਣ ਇਹੋ ਜਿਹੀ ਲੋ ਵਗਦੀ ਹੋਵੇ ਫਿਰ ਤਾਂ ਕੋਈ ਭਾਗਾਂ ਵਾਲਾ ਹੀ ਆਉਂਦਾ ਖੋ ਸਤਨਾਮ ਕਿੱਡੇ ਚੰਗੇ ਭਾਗ ਨੇ ਨਾਲੇ ਅਸੀਂ ਆਪ ਨਹੀਂ ਆ ਸਕਦੇ ਇਹ ਸਾਡਾ ਕੋਈ ਪਿਛਲਾ ਬੀਜਿਆ ਬੀਜ ਹੈ ਸਾਡਾ ਕੋਈ ਪਿਛਲਾ ਕਰਮ ਹੈ ਜਿਹਨੇ ਸਾਨੂੰ ਇੱਥੇ ਲੈ ਕੇ ਆਉਂਦਾ ਭਾਗ ਜਾਗੇ ਨੇ ਫਿਰ ਆਏ ਨੇ ਤੇ ਸਾਡੇ ਵੱਸ ਦੀ ਗੱਲ ਨਹੀਂ ਬੰਦੇ ਦੇ ਵੱਸ ਦੀ ਗੱਲ ਨਹੀਂ ਸਤਿਗੁਰ ਦੀ ਮਿਹਰ ਹੋਵੇ ਕਿਰਪਾ ਹੋਵੇ ਫਿਰ ਗੱਲ ਬਣਦੀ ਨਹੀਂ ਤੇ ਇੰਨੀ ਗਰਮੀ ਤੱਤੀ ਲੋ ਵਗਦੀ ਹੈ ਪਰ ਵਿਰਲੇ ਵਿਰਲੇ ਲਾਹਾ ਲੈਂਦੇ ਨੇ ਕਿਉਂਕਿ ਜਿਹੜੇ ਜ਼ਿਮੀਂਦਾਰ ਨੇ ਕੁਝ ਝਾੜ ਪ੍ਰਾਪਤ ਕਰਨਾ ਹੈ ਨਾ ਜਿਹਨੇ ਕੁਝ ਆਪਣੇ ਬੱਚਿਆਂ ਵਾਸਤੇ ਬਣਾਉਣਾ ਹੈ ਜਿਹਨੇ ਕੋਈ ਮਕਾਨ ਬਣਾਉਣਾ ਹੈ ਜਾਂ ਜਿਹਨੇ ਬੱਚਿਆਂ ਦੇ ਵਿਆਹ ਕਰਨੇ ਨੇ ਜ਼ਿਮੀਂਦਾਰ ਨੇ ਬੜੀ ਮਿਹਨਤ ਕਰਨੀ ਪੈਂਦੀ ਉਹਨੂੰ ਪਤਾ ਹੈ ਕਿ ਹੁਣ ਜੀਰੀ ਲਾਉਣ ਦਾ ਟਾਈਮ ਹੈ ਟਰੈਕਟਰ 'ਤੇ ਚਲਾਉਣਾ ਹੀ ਪੈਣਾ ਦਿਨੇ ਵੀ ਚਲਾਉਣਾ ਪੈਣਾ ਰਾਤ ਨੂੰ ਵੀ ਪਾਣੀ ਲਾਉਣੇ ਪੈਣਗੇ ਕੱਦੂ ਮਾਰਨੇ ਨੇ ਫਿਰ ਫਸਲ ਬੀਜਣੀ ਹੈ ਬੜਾ ਕੁਝ ਕਰਨਾ ਪੈਂਦਾ ਬਹੁਤ ਮਿਹਨਤ ਦੀ ਲੋੜ ਹੈ ਪਰ ਜਿਹੜਾ ਜ਼ਿਮੀਂਦਾਰ ਆਲਸੀ ਬਣ ਜਾਵੇ ਕੁਛ ਪ੍ਰਾਪਤ ਨਹੀਂ ਕਰ ਸਕਦਾ ਉਹਨੂੰ ਪਤਾ ਹੈ ਹੁਣ ਵੱਤ ਲੱਗੀ ਹੋਈ ਹੈ ਜੇ ਕੋਈ ਜ਼ਿਮੀਂਦਾਰ ਕਵੇ ਕਿ ਲਓ ਜੀ ਹੁਣ ਗਰਮੀ ਬੜੀ ਹੈ ਪੋਹ ਮਾਂਗ 'ਚ ਬੀਜ ਲਾਂਗੇ ਹੁਣ ਪਈ ਰਹਿਣ ਦਿੰਦੇ ਹਾਂ ਕਿਹੜਾ ਗਰਮੀ 'ਚ ਮਰਦਾ ਫਿਰ ਉਹ ਮੂਰਖ ਹੈ ਕਿਉਂਕਿ ਜੀਰੀ ਬੀਜਣ ਦਾ ਹੁਣ ਟਾਈਮ ਹੁਣ ਜੀਰੀ ਬੀਜਣ ਦੀ ਵੱਤ ਹੈ ਸਿਆਲ 'ਚ ਕਣਕ ਬੀਜਣ ਦੀ ਵੱਤ ਹੈ ਹੁਣ ਜੀਰੀ ਲਾਉਣ ਦਾ ਸਮਾਂ ਹੈ ਸਿਆਣੇ ਜ਼ਿਮੀਦਾਰ ਨੇ ਆਖਣਾ ਘਰ ਬਹਿਣ ਦਾ ਟਾਈਮ ਨੀ, ਮਹੀਨਾ ਕੀ ਹੈ, ਮਹੀਨੇ ਤੋਂ ਬਾਅਦ ਜੇ ਜੀਰੀ ਲਾਵਾਂਗੇ ਉੱਗਣੀ ਨੀ, ਉਹਦਾ ਝਾੜ ਨੀ ਨਿਕਲਣਾ ਚੰਗਾ, ਇਹ ਟਾਈਮ ਹੈ ਸਮਾਂ। ਸਾਧ ਸੰਗਤ ਜੀ ਨਾਮ ਬੀਜਣ ਦਾ ਵੀ ਆ ਹੋਣੀ ਟਾਈਮ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਜਿਹੜੇ ਪਸ਼ੂ ਨੇ ਜਾਂ ਜਿਹੜੇ ਪੰਛੀ ਉੱਡਦੇ ਫਿਰਦੇ ਨੇ, ਇਹਨਾਂ ਨੇ ਵਿਚਾਰਿਆਂ ਨੇ ਕੀ ਨਾਮ ਜਪਣਾ। ਘਰਾਂ ਚ ਬਲਦ ਰੱਖੇ ਨੇ, ਹੱਲ ਪੰਜਾਲੀ ਉਹਨਾਂ ਦੇ ਉੱਤੇ ਹੈ, ਖੇਤਾਂ ਚ ਕੰਮ ਕਰਦੇ ਨੇ, ਡਾਂਗਾਂ ਖਾਣੀਆਂ ਪੈਂਦੀਆਂ ਨੇ, ਕੀ ਉਹਨਾਂ ਨੇ ਨਾਮ ਜਪ ਲੈਣਾ। ਚਾਰ ਪਾਪ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਕਹਿੰਦੇ ਚਾਰ ਪੈਰ ਦੋ ਸਿੰਘ ਤੇ ਮੂੰਹ ਗੂੰਗਾ, ਫਿਰ ਕਿਵੇਂ ਜਪਾਂਗੇ। ਇਹ ਵੀ ਹੋਣੀ ਬੱਤ ਲੱਗੀ ਹੈ। ਅਬ ਕਲੂ ਆਇਓ ਰੇ, ਕਲਯੁਗ ਆ ਗਿਆ, ਇੱਕ ਨਾਮ ਬੋਬਹੋ ਬੋਬਹੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਿਉਂ ਭੁੱਲਿਆ ਫਿਰਦਾ, ਮਨ ਰੁੱਤ ਨਾਮ ਰੇ, ਵੇਲਾ ਨਾਮ ਬੀਜਣ ਦਾ, ਸੰਭਾਲ ਕਰੀਏ। ਜਿਨ੍ਹਾਂ ਨੇ ਸਮੇਂ ਨੂੰ ਸੰਭਾਲਿਆ ਹੀ ਨਹੀਂ, ਫਿਰ ਪਛਤਾਵਾ ਰਹਿ ਜਾਂਦਾ। ਜਦੋਂ ਜੰਮ ਆਉਂਦੇ ਨੇ ਲੈਣ ਵਾਸਤੇ, ਫਿਰ ਇੱਕ ਵਾਰੀ ਹਿਰਦੇ ਦੇ ਵਿੱਚੋਂ ਆਵਾਜ਼ ਨਿਕਲ,
ਪਤਾ ਹੁੰਦਾ ਜੇ ਜਮਾਨੇ ਲੈ ਜਾਣਾ, ਛੋਟਾ ਹੁੰਦਾ ਨਾਮ ਜਪ, ਪਤਾ ਹੁੰਦਾ ਜੇ ਜਮਾਨੇ ਲੈ ਜਾਣਾ, ਛੋਟਾ ਹੁੰਦਾ ਨਾਮ ਜਪ।
ਮਾਰ ਝੱਲਣੀ ਪੈਣੀ ਹੈ, ਫਿਰ ਕਹਿੰਦਾ ਕਿਉਂ ਲੰਘਾ ਦਿੱਤਾ ਸੀ? ਸਮਾਂ ਜੇ ਇੱਕ ਵਾਰੀ ਲੰਘ ਜਾਏ ਨਾ ਉਹ ਮੁੜ ਕੇ ਹੱਥ ਨਹੀਂ ਆਉਂਦਾ। ਇੱਕ ਵਾਰੀ ਜਿਹੜਾ ਵੇਲਾ ਲੰਘ ਗਿਆ ਬਸ ਲੰਘ ਗਿਆ, ਮੁੜ ਕੇ ਤੇ ਪਛਤਾਵਾ ਰਹਿ ਜਾਣਾ ਸਾਡੇ। ਇਹ ਹੁਣ ਸਮਾਂ ਹੈ, ਸਮੇਂ ਦੀ ਸੰਭਾਲ ਕਰੀਏ। ਫਿਰ ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਹੜੇ ਸਮੇਂ ਦੀ ਕੀਮਤ ਨੂੰ ਜਾਣਦੇ ਨੇ, ਇਹ ਸਮੇਂ ਦੀ ਕੀਮਤ ਕੀ ਹੈ, ਉਹ ਇੱਕ ਮਿੰਟ ਵੀ ਅਜਾਈ ਨਹੀਂ ਜਾਣਦੇ। ਜਿੰਨੀ ਮਰਜ਼ੀ ਗਰਮੀ ਹੋਵੇ, ਭਾਵੇਂ ਪੋ ਮਾਂਗ ਦੀ ਸਰਦੀ ਹੋਵੇ, ਉਹਨਾਂ ਨੇ ਹਾਜ਼ਰੀ ਭਰਨੀ ਹੀ ਭਰਨੀ। ਉਹ ਤੇ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਉਹ ਤੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਬਚਦੀ ਨਹੀਂ ਨਾ, ਗੁਰੂ ਦੇ ਪਿਆਰੇ ਵੀ ਜਿਹੜੇ ਨੇ ਉਹ ਵੀ ਬਾਣੀ ਤੋਂ ਬਿਨਾਂ ਨਹੀਂ ਬਚ ਸਕਦੇ। ਸੋ ਸਾਧ ਸੰਗਤ, ਗਰਮੀ ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਵੇਂ ਮੈਂ ਅੱਗੇ ਵੀ ਇੱਕ ਦੋ ਵਾਰੀ ਬੇਨਤੀ ਕੀਤੀ ਹੈ, ਮਿਲਟਰੀ ਵਾਲਿਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਇਆ। ਜੇਠ ਚੜ ਗਿਆ ਤੇ ਜੇਠ ਵਿੱਚ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ। ਬੜੀ ਗਰਮੀ ਸੀ, ਅੱਜ ਨਾਲੋਂ ਉਸ ਸਮੇਂ ਦੇ ਵਿੱਚ ਜ਼ਿਆਦਾ ਗਰਮੀ ਪੈਂਦੀ ਸੀ। ਤੇ ਸਤ ਸੰਗਤ ਜੀ, ਉਦੋਂ ਕੋਈ ਪ੍ਰਬੰਧ ਵੀ ਨਹੀਂ ਸੀ, ਕੋਈ ਕਿਸੇ ਪਾਸੋਂ ਹਵਾ ਨਹੀਂ ਪੈਂਦੀ। ਚੰਦੂ ਨੇ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਇਆ। ਮਿਲਟਰੀ ਵਾਲਿਆਂ ਨੇ ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾਇਆ, ਜਿਵੇਂ ਆਪਾਂ ਪਿੰਡਾਂ 'ਚ ਮਨਾਉਂਦੇ ਹਾਂ। ਮਿਲਟਰੀ ਵਾਲਿਆਂ ਨੇ, ਮੁੰਡਿਆਂ ਨੇ ਇਕੱਠੇ ਹੋ ਕੇ, ਜਿਹੜੇ ਸਿੱਖ ਨੌਜਵਾਨ ਨੇ, ਉਹਨਾਂ ਨੇ ਆਖਿਆ ਵੀ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਈਏ ਇਕੱਠੇ। ਉਹ ਮਨਾਇਆ, ਉਹਨਾਂ ਨੇ ਲੰਗਰ ਲਾਇਆ ਅੰਦਰ ਹੀ। ਇੱਕ ਵੱਡਾ ਅਫਸਰ ਸੀ ਮਿਲਟਰੀ ਵਾਲਿਆਂ ਦਾ, ਉਹ ਆਇਆ। ਉਹ ਆ ਕੇ ਕਹਿੰਦਾ, ਨੌਜਵਾਨੋ ਮੁੰਡਿਓ, ਸਾਰੇ ਇਕੱਠੇ ਹੋ ਕੇ ਕੀ ਕਰਦੇ ਹੋ? ਪੈਸੇ ਇਕੱਠੇ ਕੀਤੇ ਥੋੜ੍ਹੇ ਥੋੜ੍ਹੇ, ਉਹਨਾਂ ਨੇ ਲੰਗਰ ਲਾਉਣਾ ਸੀ। ਕਹਿੰਦੇ ਜੀ ਲੰਗਰ ਲਾਇਆ, ਇਹ ਕਾਹਦੇ ਵਾਸਤੇ ਲਾਇਆ? ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦਾ ਅਸੀਂ ਸ਼ਹੀਦੀ ਪੁਰਬ ਮਨਾ ਰਹੇ ਹਾਂ। ਕਹਿੰਦੇ ਗੁਰੂ ਅਰਜਨ ਦੇਵ ਦੀ ਕੀ ਕੁਰਬਾਨੀ ਹੈ? ਕਹਿੰਦੇ ਸਤਿਗੁਰਾਂ ਦੀ ਕੁਰਬਾਨੀ ਇਹ ਹੈ ਵੀ ਮਹਾਰਾਜ ਜੀ ਆ ਜੇਠ ਦੇ ਮਹੀਨੇ ਵਿੱਚ ਤੱਤੀ ਤਵੀ ਤੇ ਬੈਠੇ। ਉਹ ਕਹਿੰਦੇ ਇੰਨੀ ਗਰਮੀ ਵਿੱਚ ਮਰਦੇ ਹੋ, ਇੰਨਾ ਪਸੀਨਾ ਆ ਰਿਹਾ, ਤਵੀ ਦੇ ਕੋਲ ਬੈਠਣਾ ਕਿਤੇ ਸੁਖਾਲੀ ਗੱਲ? ਪ੍ਰਸ਼ਾਦੇ ਪਕਾਉਣੇ, ਮੈਂ ਹੁਣ ਸੰਗਰਾਂਦ ਸੀ ਪਰਸੋਂ, ਤੇ ਉੱਥੇ ਬਹੁਤ ਸੰਗਤ ਨੂੰ ਬੇਨਤੀਆਂ ਕਰਦਾ ਰਿਹਾ, ਭਾਈ ਬੀਬੀਆਂ ਨੂੰ, ਬੀਬੀਓ ਲੰਗਰ ਪਕਾਉਣ ਦੀ ਸੇਵਾ ਕਰੋ, ਪਰ ਕੋਈ ਵਿਰਲੀ ਭੈਣ ਹੈ ਜਿਹੜੀ ਤਵੀ ਦੇ ਨੇੜੇ ਜਾਏ? ਦੇ ਕਈ ਕਹਿੰਦੇ ਜੇ ਪ੍ਰਸ਼ਾਦੇ ਇੱਥੇ ਆ ਕੇ ਪ੍ਰਸ਼ਾਦੇ ਪਕਾਉਣੇ, ਫਿਰ ਇੱਥੇ ਆਉਣ ਦਾ ਕੀ ਫਾਇਦਾ? ਪ੍ਰਸ਼ਾਦੇ ਦੇ ਘਰ ਬਥੇਰੇ ਪਕਾਈਦੇ, ਗੁਰਦੁਆਰੇ ਆਏ ਆ, ਚਲੋ 10 ਮਿੰਟ ਇੱਥੇ ਵੀ ਪ੍ਰਸ਼ਾਦੇ। ਪਰ ਜਿਨ੍ਹਾਂ ਦੇ ਅੰਦਰ ਚਾਹ ਹੁੰਦਾ, ਇਹੋ ਜਿਹੀਆਂ ਵੀ ਭੈਣਾਂ ਮੈਂ ਵੇਖੀਆਂ ਜਿਹੜੀਆਂ 12-12 ਘੰਟੇ ਤਵੀ ਕੋਲ ਬਹਿ ਕੇ ਪ੍ਰਸ਼ਾਦੇ ਪਕਾਉਂਦੀਆਂ। ਧੰਨ ਨੇ, ਕਿਤੇ ਸੌਖਾ ਪਿਆ। ਇਹ ਮਹਾਨ ਘਾਲਣਾ ਘਾਲਣੀ ਹੈ ਪ੍ਰਸ਼ਾਦੇ ਪਕਾਉਣੇ, ਇਹੋ ਜਿਹੀ ਗਰਮੀ 'ਚ ਕੋਈ ਸੌਖਾ ਕੰਮ ਨਹੀਂ, ਬਹੁਤ ਵੱਡੀ ਘਾਲਣਾ। ਹੁਣ ਸਾਧ ਸੰਗਤ ਜਰਾ ਧਿਆਨ ਦਿਓ, ਉਹ ਕਹਿੰਦੇ ਬਈ ਕੀ ਫਾਇਦਾ ਹੋਇਆ ਐਵੇਂ ਤਵੀ ਦੇ ਕੋਲ ਬੈਠੇ ਹੋ, ਅੱਗ ਬਲਦੀ ਹੈ, ਸੇਕ ਮਾਰਦੀ ਤਵੀ? ਕਹਿੰਦੇ ਜੀ ਨਹੀਂ, ਸਾਡੇ ਸਤਿਗੁਰ ਤੱਤੀ ਤਵੀ ਦੇ ਬੈਠੇ। ਕਹਿੰਦੇ ਪਹਿਲੀ ਗੱਲ ਤੇ ਇਹ ਹੈ ਵੀ ਇਹ ਹੈ ਹੀ ਸਾਰਾ ਝੂਠ, ਤਵੀ ਤੇ ਕਿਹੜਾ ਕਿਤੇ ਬਹਿਣਾ ਸੁਖਾਲਾ ਪਿਆ, ਤਵੀ ਤੇ ਬਹਿਣਾ ਕਿਤੇ ਸੌਖਾ ਪਿਆ, ਕਿਵੇਂ ਬਹਿ ਜੂ ਕੋਈ ਤਵੀ ਤੇ? ਉਹ ਕਹਿੰਦੇ ਜੀ ਸਤਿਗੁਰੂ, ਸਾਡੇ ਸਤਿਗੁਰੂ ਬੈਠੇ ਨੇ, ਉਹ ਆਮ ਬੰਦੇ ਵਰਗੇ ਥੋੜੋ ਸੀ। ਜਿਵੇਂ ਅੱਜ ਕੱਲ੍ਹ ਦੇ ਲਿਖਾਰੀ ਨੇ ਜਿਹੜੇ ਨਵੇਂ ਨੌਜਵਾਨ ਪੜ੍ਹੇ ਲਿਖੇ, ਉਹ ਕੀ ਕਰਦੇ ਨੇ? ਮਿਸ਼ਨ ਵਾਲੇ ਜਿਹੜੇ ਆਪਣੀ ਮਿਸ਼ਨਰੀ ਚਲਾਈ ਫਿਰਦੇ ਨੇ, ਠੀਕ ਹੈ, ਮਾੜਾ ਕੋਈ ਧਰਮ ਨਹੀਂ, ਪਰ ਕਈ ਬੰਦੇ ਐਸੇ ਨੇ ਜਿਨ੍ਹਾਂ ਨੇ ਆਪਣੇ ਵਰਗਾ ਹੀ ਬਣਾ ਲਿਆ, ਇਤਿਹਾਸ ਸਾਰਾ ਹੀ ਵਿਗਾੜਤਾ। ਕਹਿੰਦੇ ਕੋਈ ਪੰਜਾ ਨਹੀਂ ਲੱਗਾ, ਕੋਈ ਮੱਕਾ ਨਹੀਂ ਫਿਰਿਆ, ਅਖੇ ਮਨ ਫੇਰੇ ਸੀ, ਮੱਕੇ ਥੋੜਾ ਫਿਰਿਆ ਸੀ, ਆਪਣੇ ਵਰਗਾ ਸਮਝਦੇ ਨੇ ਸਤਿਗੁਰਾਂ। ਬਾਬਾ ਦੀਪ ਸਿੰਘ ਦੇ ਕਹਿੰਦੇ ਸੀਸ ਧੜ ਤੋਂ ਜੁਦਾ ਨਹੀਂ ਸੀ ਹੋਇਆ, ਮਾੜਾ ਜਿਹਾ ਟੱਕ ਹੀ ਲੱਗਿਆ ਸੀ, ਕਹਿੰਦੇ ਸੀਸ ਜੁਦਾ ਨਹੀਂ ਸੀ, ਕਿਉਂ? ਉਹ ਆਪਣੇ ਵਰਗਾ ਬਣਾਉਂਦੇ ਨੇ। ਜਿਹੋ ਜਿਹੇ ਅਸੀਂ ਹਾਂ ਵੀ ਜਿਵੇਂ ਅਸੀਂ ਨਹੀਂ ਝੱਲ ਸਕਦੇ, ਪਤਾ ਨਹੀਂ ਬਾਬਾ ਦੀਪ ਸਿੰਘ ਤੇਰੇ ਵਰਗਾ ਸੀ। ਕਈ ਲਿਖਾਰੀ ਲਿਖਦੇ ਨੇ ਬਾਬਾ ਦੀਪ ਸਿੰਘ ਦਾ ਸੀਸ ਧੜ ਤੋਂ ਜੁਦਾ ਨਹੀਂ ਹੋਇਆ, ਪਰ ਇਹ ਮੂਰਖ ਨੇ, ਮੂਰਖ ਜਿਹੜੇ ਸਿਆਣੇ ਸੂਝਵਾਨ ਨੇ ਜਿਨ੍ਹਾਂ ਨੂੰ ਬਾਣੀ ਤੇ ਸਤਿਗੁਰਾਂ ਤੇ ਨਾਮ ਤੇ ਭਰੋਸਾ ਹੈ, ਉਹ ਕਹਿੰਦੇ ਨੇ ਨਾਮ ਵਿੱਚ ਸਾਰੀਆਂ ਤਾਕਤਾਂ ਨੇ, ਨਾਮ ਵਿੱਚ ਬਰਕਤ ਹੈ, ਬੰਦੇ ਵਿੱਚ ਕੀ ਤਾਕਤ ਹੈ, ਕਿਹੜਾ ਬੰਦ ਬੰਦ ਕਟਵਾ ਲੂ? ਮਾੜੀ ਜੀ ਸੂਈ ਵੱਜੇ ਤੇ ਦਰਦ ਹੁੰਦਾ, ਮਾਰਿਆ ਟੋਕਾ ਗੁੱਟ ਕੋਲ, ਭਾਈ ਮਨੀ ਸਿੰਘ ਕਹਿੰਦੇ ਉਹ ਜਲਾਦਾ ਗੁੱਟ ਕੋਲ ਟੋਕਾ ਨਾ ਮਾਰ, ਤੈਨੂੰ ਹੁਕਮ ਬੰਦ ਬੰਦ ਕੱਟਣ ਦਾ, ਬੰਦ ਤੇ ਪੋਟੇ ਤੋਂ ਸ਼ੁਰੂ ਹੁੰਦਾ। ਆਖੋ
ਸਤਿਗੁਰੂ,
ਉਹ ਕੋਈ ਆਮ ਸਨ? ਕਮਾਈਆਂ ਕੀਤੀਆਂ ਹੋਈਆਂ ਸੀ ਅੱਜ ਵਾਲਿਆਂ ਵਰਗੇ ਨਹੀਂ ਸੀ, ਪੱਗਾਂ ਹੀ ਪੋਚਣੀਆਂ ਨੇ ਬਸ। ਆਖੋ ਸਾਧਨਾ, ਹੋਰ ਕੁਛ ਨਹੀਂ। ਦੋ ਦੋ ਘੰਟੇ ਪੱਗ ਬੰਨਣ ਦੀ ਲਾਉਣੇ। ਸਾਧ ਸੰਗਤ ਜੀ ਐਸਾ ਹੀ ਕਮਾਈਆਂ ਰਹੇ, ਕਮਾਈਆਂ ਨਹੀਂ ਰਹੀਆਂ, ਜੀਵਨ ਨਹੀਂ ਰਹੇ ਸਾਡੇ, ਬਸ ਦੇਖ ਰਹਿ ਗਿਆ ਗੱਲਾਂ। ਹੁਣ ਉਹ ਨੌਜਵਾਨ ਮਿਲਟਰੀ ਦੇ ਵਿੱਚ ਪ੍ਰਸ਼ਾਦੇ ਪੁਕਾਰ ਰਹੇ ਨੇ, ਕਹਿੰਦੇ ਭਾਈ ਸਾਡੇ ਸਤਿਗੁਰੂ ਬੈਠੇ ਨੇ। ਉਹ ਕਹਿੰਦਾ ਅਸੀਂ ਨਹੀਂ ਮੰਨਦੇ। ਕਿਵੇਂ ਬਹਿ ਗਏ? ਨੌਜਵਾਨ ਇੱਕ ਪੇੜੇ ਕਰਦਾ ਸੀ ਅੰਮ੍ਰਿਤਧਾਰੀ ਸਿਮਰਨ ਕਰਨ ਵਾਲਾ ਗੁਰਸਿੱਖ ਫੌਜ ਮਾਰ ਕੇ ਛਾਲ ਤਵੀ ਤੇ ਬਹਿ ਗਿਆ, ਕਹਿੰਦਾ ਇੰਜ ਬੈਠੇ ਸੀ।
ਸ੍ਰੀ ਵਾਹਿਗੁਰੂ ਸਤ ਸ੍ਰੀ ਅਕਾਲ।
ਸਿੱਖ ਧਰਮ ਇੱਕ ਐਸਾ ਧਰਮ ਹੈ, ਇੱਥੇ ਕੁਰਬਾਨੀਆਂ ਹੋਈਆਂ ਹੀ ਨਹੀਂ, ਹੋ ਰਹੀਆਂ ਵੀ ਨੇ, ਹੁੰਦੀਆਂ ਵੀ ਰਹਿਣਗੀਆਂ। ਕਾਰਗਿਲ ਪਿੱਛੇ ਜੇ ਜਦੋਂ ਜੰਗ ਹੋਇਆ, ਕਾਰਗਿਲ ਦੀ ਲੜਾਈ ਲੱਗੀ ਹੈ, ਬੜੇ ਸ਼ਹੀਦ ਹੋਏ। ਭਾਵੇਂ ਕਿ ਸਰਕਾਰਾਂ ਇਸ ਗੱਲ ਨੂੰ ਲੁਕੋ ਕੇ ਰੱਖਣ, ਪਰ ਕਾਰਗਿਲ ਦੀ ਉੱਚੀਆਂ ਪਹਾੜੀਆਂ ਦੇ ਉੱਤੇ ਵੀ ਜੇ ਕਿਤੇ ਤਿਰੰਗਾ ਝੰਡਾ ਸਾਡੇ ਭਾਰਤ ਦਾ ਝੁਲਾਇਆ ਹੈ, ਤੇ ਉਹ ਵੀ ਇੱਕ ਸਿੱਖ ਨੌਜਵਾਨ ਨੇ ਝੁਲਾਇਆ। ਸਿੱਖ ਸੀ ਅੱਜ ਨੇ ਹੁਣ ਝੰਡਾ ਝੁਲਾਇਆ। ਕਈ ਲੁਕਾਉਂਦੇ ਨੇ ਇਸ ਗੱਲ ਨੂੰ, ਕਿਉਂਕਿ ਦੂਜਿਆਂ ਦੀ ਬਦਨਾਮੀ ਹੁੰਦੀ ਹੈ ਨਾ ਇਹ ਗੱਲ 'ਚ, ਵੀ ਸਿੱਖ ਅੱਗੇ ਹੀ ਅੱਗੇ, ਹੁਣ ਵੀ ਅੱਗੇ, ਪਹਿਲਾਂ ਵੀ ਅੱਗੇ, ਜੋ ਮਰਜ਼ੀ ਕਰ ਲਓ ਰਹਿਣਗੇ ਵੀ ਅੱਗੇ ਆ। ਗੁਰੂ ਸਤਨਾਮ
ਵਾਹਿਗੁਰੂ।
ਕਿਉਂ ਮੁਰਸ਼ਦ ਇਨ ਕੁਆ ਬਲੀ ਭਇਓ ਹੈ, ਕਹਿੰਦੇ ਇਹਨਾਂ ਦਾ ਮੁਰਸ਼ਦ ਤਕੜਾ ਹੈ, ਇਨ ਕੋ ਆਪ ਹਯਾਤ ਦੀਓ। ਬੜੀ ਵੱਡੀ ਤਾਕਤ ਦੇ ਕੇ ਗਏ ਨੇ ਮਹਾਰਾਜ। ਉਹ ਕਿਹੜੀ ਹੈ ਜਿਹਦੇ ਤੋਂ ਆਪਾਂ ਕੰਨੀ ਕਤਰਾਉਂਦੇ ਹਾਂ? ਉਹ ਹੈ ਅੰਮ੍ਰਿਤ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਦੇ ਦੇ ਅੰਮ੍ਰਿਤ ਸਰ ਦਾ ਸਰੋਵਰ, ਅਕਾਲ ਤਖਤ, ਇਹ ਬਹੁਤ ਵੱਡੀ ਚੀਜ਼ ਦੇ ਗਏ ਸਾਨੂੰ ਸਤਿਗੁਰੂ, ਇਹ ਹੋਰ ਨਹੀਂ ਕਿਸੇ ਨੂੰ ਮਿਲੀ। ਧਰਮ ਸਾਰੇ ਚੰਗੇ ਨੇ, ਸਤਿਕਾਰ ਸਾਰਿਆਂ ਦਾ, ਇਹ ਸਤਿਕਾਰ, ਸਭ ਆਪੋ ਆਪਣੇ ਧਰਮਾਂ 'ਚ ਪੱਕੇ ਰਹਿਣ। ਪਰ ਜੇ ਆਪਣਾ ਇਤਿਹਾਸ ਪੜ੍ਹ ਕੇ ਵੇਖੋਗੇ ਨਾ, ਤੇ ਸਾਧ ਸੰਗਤ ਜੀ ਹੈਰਾਨੀ ਹੁੰਦੀ ਹੈ। ਇਤਿਹਾਸ ਬੜਾ ਵੱਡਾ ਸੀ, ਬਖਸ਼ਿਸ਼ ਬੜੀ ਵੱਡੀ ਸੀ, ਅਸੀਂ ਸੰਭਾਲ ਨਹੀਂ ਸਕਦੇ। ਤਵੀ ਦੇ ਉੱਤੇ ਬਾਰ ਕੇ ਬਹਿ ਗਿਆ ਛਾਲ, ਕਹਿੰਦਾ ਇੰਜ ਬੈਠੇ ਸੀ। ਦੋ ਮਿੰਟ ਬੈਠਿਆ ਹੋਣਾ, ਨਾਲਦਿਆਂ ਨੇ ਫੜ ਲਿਆ। ਉਹ ਅਫਸਰ ਜਿਹੜਾ ਆਇਆ ਸੀ ਨਾ, ਨਾਲ ਦੀ ਨਾਲ ਹੀ ਸਾਧ ਸੰਗਤ ਪਾਗਲ ਹੋ ਗਿਆ, ਵੇਖ ਕੇ ਪਾਗਲ ਹੋ ਗਿਆ। ਨਾਲ ਦੀ ਨਾਲ ਕਹਿੰਦੇ ਪਾਗਲ ਖਾਨੇ ਲੈ ਜਾਓ, ਇਹ ਹੁਣ ਠੀਕ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰਾਂ ਤੇ ਸ਼ੰਕਾ ਕਰਦਾ। ਤੇ ਕਮਾਈ ਵਾਲੇ ਗੁਰਸਿੱਖ ਅੱਜ ਵੀ ਹਨ, ਜਿਨ੍ਹਾਂ ਦੇ ਸਿਮਰਨ ਦੇ ਬਲ ਤੇ ਆਪਾਂ ਤੁਰੇ ਫਿਰਦੇ, ਨਹੀਂ ਤੇ ਸਿੱਖ ਧਰਮ ਤੇ ਗੁਰਮੁਖੋ ਅੱਜ ਨੂੰ ਕਦੋਂ ਦਾ ਖਤਮ ਹੋ ਜਾਂਦਾ। ਪਰ ਇਹਦੀਆਂ ਜੜ੍ਹਾਂ ਬੜੀਆਂ ਮਜ਼ਬੂਤ ਨੇ, ਜਿੰਨੀਆਂ ਟਾਹਣੀਆਂ ਵੱਢਦੇ ਨੇ ਜਿਵੇਂ ਮੌਸਮ ਬਦਲਦੇ ਨੇ ਨਾ, ਸਾਡੇ ਸਿੱਖ ਧਰਮ ਦਾ ਜਿਹੜਾ ਇਹ ਬੂਟਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਾਇਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਨਾ ਸਮਝ ਲਓ ਵੀ ਨਿਰਮਲ ਨਿਰਮਲ ਹੈ ਜਿਹੜੇ ਬਾਬੇ ਨੇ, ਵੀ ਇਹ ਪੰਥ ਚਲਾਇਆ। ਨਿਰਮਲ ਦਾ ਅਰਥ ਹੈ ਉੱਜਲ, ਉਹਦੇ ਵਿੱਚ ਹੀ ਟਕਸਾਲਾਂ ਆ ਜਾਂਦੀਆਂ ਨੇ, ਉਹਦੇ ਵਿੱਚ ਹੀ ਸਾਰੀਆਂ ਸੰਪਰਦਾਵਾਂ ਆ ਜਾਂਦੀਆਂ ਨੇ, ਸਾਰਾ ਪੰਥ ਉੱਜਲ ਪੰਥ, ਨਿਰਾਲਾ ਵੱਖਰਾ ਵੱਖਰਾ ਪੰਥ ਉੱਜਲ ਚਲਾਇਆ। ਮਹਾਰਾਜ ਜੀ ਨੇ ਕਿਰਪਾ ਕੀਤੀ, ਬੂਟਾ ਲਾਇਆ ਗੁਰੂ ਨਾਨਕ ਸਾਹਿਬ ਨੇ, ਫਿਰ ਉਹਨੂੰ ਸਿੰਜਦੇ ਰਹੇ ਸਾਰੇ ਦਸੇ ਪਾਤਸ਼ਾਹੀਆਂ ਤੱਕ। ਗੁਰੂ ਗੋਬਿੰਦ ਸਿੰਘ ਨੇ ਆਖਿਆ ਇਹ ਬੂਟਾ ਮਜ਼ਬੂਤ ਹੋ ਜਾਏ, ਤਕੜਾ ਹੋ ਜਾਏ। ਮਹਾਰਾਜ ਨੇ ਆਪਣੇ ਸਾਰੇ ਸਰਬੰਸ ਦਾ ਖੂਨ ਪਾਤਾ ਉਹਦੀਆਂ ਜੜ੍ਹਾਂ 'ਚ, ਤੇ ਉਹ ਬੂਟਾ ਫਿਰ ਅੱਜ ਪ੍ਰਫੁੱਲਤ ਹੋਇਆ। ਇਹ ਗੱਲ ਹੈ ਨਾਲ ਵੀ ਮੌਸਮ ਦੇ ਨਾਲ ਕਦੀ ਪੱਤਝੜ ਆ ਗਈ, ਪੱਤੇ ਝੜ ਗਏ, ਜੜ ਮਜ਼ਬੂਤ ਹੈ। ਜੇ ਜੜ ਮਜ਼ਬੂਤ ਹੈ ਨਾ, ਤੇ ਉੱਪਰ ਤੇ ਟਾਹਣੀਆਂ ਨਵੀਆਂ ਆਉਂਦੀਆਂ ਰਹਿਣਗੀਆਂ, ਪੱਤੇ ਆਉਂਦੇ ਰਹਿਣਗੇ, ਝੜਦੇ ਰਹਿਣਗੇ, ਆਉਂਦੇ ਰਹਿਣਗੇ, ਝੜਦੇ ਰਹਿਣਗੇ। ਜੇ ਜੜ ਹੀ ਵੱਢੀ ਜਾਏ ਫਿਰ ਖਰਾਬ ਹੋ ਜਾਂਦਾ ਕੰਮ। ਜੜ ਗੁਰੂ ਨਾਨਕ ਲਾ ਕੇ ਗਿਆ, ਵੱਢਣ ਵਾਲਾ ਕੋਈ ਜੰਮਿਆ ਨਹੀਂ। ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਰਬੰਸ ਦਾ ਪਾਇਆ ਖੂਨ, ਇਹ ਵਧਿਆ ਵਧਿਆ। ਤੇ ਗੁਰਮੁਖੋ ਇਹ ਗੱਲ ਹੈ ਕਿ ਮੌਸਮ ਬਦਲਣ ਦੇ ਨਾਲ ਜਿਵੇਂ ਕਦੀ ਪੱਤਝੜ ਆ ਗਈ, ਕਦੀ ਬਸੰਤ ਆ ਗਈ, ਉਵੇਂ ਜਿਵੇਂ ਹੋਇਆ ਹੈ, ਕਦੀ ਘਾਟ ਹੋ ਗਈ, ਕਦੀ ਗਿਣਤੀ ਬਹੁਤ ਘੱਟ ਗਈ ਸਿੱਖਾਂ ਦੀ, ਫਿਰ ਵੱਧ ਗਈ, ਫਿਰ ਘੱਟ ਗਈ, ਤਰੁੱਟੀਆਂ ਆਈਆਂ, ਕਦੀ ਕੋਈ ਜੰਮ ਪਿਆ, ਕਦੀ ਕੋਈ ਪਖੰਡੀ, ਕਦੀ ਕੋਈ, ਕਦੀ ਕੋਈ, ਇਹ ਤਰੁੱਟੀਆਂ ਆਉਂਦੀਆਂ ਰਹੀਆਂ ਨੇ। ਪੱਤਝੜ ਬਸੰਤ ਜਿਵੇਂ ਆਉਂਦੀ ਰਹੀ ਹੈ, ਆਉਣਗੀਆਂ ਵੀ, ਪਰ ਮਹਾਰਾਜ ਕਿਰਪਾ ਕਰਨ, ਜਿੰਨਾ ਚਿਰ ਇਹਦੀ ਜੜ ਮਜ਼ਬੂਤ ਹੈ ਕੋਈ ਹਿਲਾਉਣ ਵਾਲਾ ਜੰਮੇ। ਸਾਧ ਸੰਗਤ ਅੱਜ ਵੀ ਗੁਰਸਿੱਖ ਗੁਰਮੁਖ ਪਿਆਰੇ ਜਿਨ੍ਹਾਂ ਦੇ ਉੱਚੇ ਸੁੱਚੇ ਜੀਵਨ ਹਨ ਉਹ ਅੱਜ ਵੀ ਸਤਿਗੁਰਾਂ ਦੀ ਜਿਨ੍ਹਾਂ ਤੇ ਬਖਸ਼ਿਸ਼ ਛਾਲ ਮਾਰ ਕੇ ਬਹਿ ਗਿਆ ਧੰਨ ਹੈ ਕਮਾਈ ਆਹੀ ਜੇਠ ਦਾ ਪਠਾਇਆ ਕਿਉਂ ਸੀ ਗੁਰੂ ਅਰਜਨ ਦੇ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾਉਣ ਦਾ ਕਾਰਨ ਕੀ ਬਣਿਆ ਪੰਡਿਤ ਆਏ ਚੰਦੂ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਸੀ ਦੀਵਾਨ ਦਾ ਅਹੁਦਾ ਬਹੁਤ ਵੱਡਾ ਹੁੰਦਾ ਜਿਵੇਂ ਮੰਤਰੀ ਹੈ ਨਾ ਕੋਈ ਬੜਾ ਤਕੜਾ ਅਹੁਦਾ ਹੈ ਉਹ ਚੰਦੂ ਦੀਵਾਨ ਸੀ ਬਾਦਸ਼ਾਹ ਦਾ ਸਤਿਸੰਗ ਜੀ ਇਹਦੀ ਲੜਕੀ ਜਵਾਨ ਹੋਈ ਪੰਡਿਤਾਂ ਨੂੰ ਭੇਜਿਆ ਕਹਿੰਦੇ ਪੰਡਿਤੋਂ ਚੰਗਾ ਰਿਸ਼ਤਾ ਲੱਭਿਓ ਮੇਰੀ ਲੜਕੀ ਦਾ ਮੈਂ ਬਾਦਸ਼ਾਹ ਦਾ ਦੀਵਾਨ ਹਾਂ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦਾ ਹੀ ਹੈ ਮੰਤਰੀਆਂ ਦੇ ਉੱਤੇ ਜਿਹੜਾ ਕੋਈ ਮਾੜੀ ਮੋਟੀ ਜਿਹਦੀ ਨੇੜਤਾ ਹੋਵੇ ਉਹ ਆਮ ਨੂੰ ਤੇ ਸਮਝਦੇ ਕੁਛ ਨਹੀਂ ਵੀ ਤੂੰ ਜੀ ਤੁਰੇ ਫਿਰਦੇ ਨੇ ਸਾਰੇ ਵੀ ਮੰਤਰੀ ਨਾਲ ਮੇਰਾ ਚੰਗਾ ਸਹਿਚਾਰ ਹੈ ਮੈਂ ਹੱਥ ਮਿਲਾਉਂਦਾ ਇਹਨੇ ਨਾਲ ਹੀ ਚੌੜੇ ਹੋਏ ਫਿਰਦੇ ਨੇ ਕਈ ਉਹ ਤੂੰ ਬਾਜਾਂ ਵਾਲੇ ਨਾਲ ਸਹਿਚਾਰ ਬਣਾ ਲੈ ਲੋਕ ਪਰਲੋਕ ਵਿੱਚ ਸਹਾਇਤਾ ਕਰਨਗੇ ਕੋਈ ਸਤਨਾਮ
ਸ੍ਰੀ ਵਾਹਿਗੁਰੂ
ਬਾਕੀ ਠੀਕ ਹੈ ਮੰਤਰੀਆਂ ਨਾਲ ਸਾਡਾ ਪ੍ਰੇਮ ਹੈ ਕਿਸੇ ਨਾਲ ਕਿਸੇ ਦਾ ਐਮਐਲਏ ਨਾਲ ਕਿਸੇ ਦਾ ਮੰਤਰੀ ਨਾਲ ਕਿਸੇ ਦਾ ਮੁੱਖ ਮੰਤਰੀ ਨਾਲ ਨੇੜਤਾ ਬਣ ਜਾਏ ਇਹ ਕੋਈ ਮਾੜੀ ਗੱਲ ਨਹੀਂ ਠੀਕ ਹੈ ਜਿੱਥੇ ਕੋਈ ਖਲੋਤਾ ਹੈ ਪਰ ਗੁਰਮੁਖੋ ਆਨੰਦ ਉਦੋਂ ਆਉਣਾ ਜਦੋਂ ਅਸੀਂ ਬਾਜਾਂ ਵਾਲੇ ਦੇ ਨੇੜੇ ਚਲੇ ਤੇ ਸਤਿਗੁਰਾਂ ਦੇ ਨੇੜੇ ਕਿਵੇਂ ਹੋਇਆ ਜਾਏਗਾ ਉਹ ਵੀ ਵੋਟਾਂ ਪਾ ਕੇ ਹੋਇਆ ਜਾਣਾ ਆਖੂ ਸਤਨਾਮ ਕਿਹੜੀਆਂ ਵੋਟਾਂ ਆਹ ਵੋਟਾਂ ਨੀ ਜਿਹੜੀਆਂ ਆਪਾਂ ਪਾਉਂਦੇ ਹਾਂ ਭਜਾ ਲਓ ਗੱਡੀਆਂ ਦੀ ਲਾ 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 ਜਿੰਦਾਬਾਦ ਮੁਰਦਾਬਾਦ ਹੁੰਦੀ ਫਿਰਦੀ ਬੜਾ ਕੁਝ ਕਰਦੇ ਨੇ ਪਰ ਜਿਹੜੇ ਹਾਰ ਗਏ ਵੋਟਾਂ ਵੀ ਪਾਈਆਂ ਲਾ 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 ਵੀ ਕੀਤੀ ਪਰ ਜਿਹਨਾਂ ਦਾ ਬੰਦਾ ਹਾਰ ਜੇ ਫਿਰ ਉਹਨਾਂ ਦੇ ਮੂੰਹ ਵੇਖਿਆ ਗਿਆ ਨਾ ਝੰਡੀਆਂ ਲਾਉਣ ਜੋਗੇ ਤੇ ਨਾ ਲਾਉਣ ਜੋਗੇ ਤੇ ਨਾ ਲਾਉਣ ਜੋਗੇ ਉਹ ਹੁਣ ਕੀ ਕਰਨ ਵਿਚਾਰੇ ਲੋਕ ਗੱਲਾਂ ਵੀ ਕਰਦੇ ਲੈ ਫਿਰਦੇ ਰਹੇ ਕੀ ਬਣਿਆ ਉਹ ਵੋਟਾਂ ਕਈ ਵਾਰੀ ਪਾਈਆਂ ਨਾ ਦੁਖੀ ਵੀ ਕਰ ਜਾਂਦੀਆਂ ਜਿਹਨਾਂ ਜਿਹੜਾ ਜਿੱਤ ਗਿਆ ਉਹ ਖੁਸ਼ ਵੀ ਹੋ ਜਾਣਗੇ ਜਿਹਨਾਂ ਦਾ ਬੰਦਾ ਹਾਰ ਗਿਆ ਉਹ ਦੁਖੀ ਵੀ ਹੋ ਜਾਂਦੇ ਨੇ ਪਰ ਗੁਰਮੁਖੋ ਬਾਜਾਂ ਵਾਲ ਦੇ ਨੇੜੇ ਜਾਣਾ ਤੇ ਵੋਟਾਂ ਇੱਥੇ ਵੀ ਪੈਣਗੀਆਂ ਉਹ ਕਿਹੜੀ ਵੋਟ ਹੈ ਸੰਗਤ ਵਿੱਚ ਆਉਂਦੇ ਰਹੋ ਵੋਟ ਪੈਂਦੀ ਰਹਿੰਦੀ ਹੈ ਇਹ ਸੰਦੂਕੜੀ ਇੱਕ ਦਿਨ ਧਰਮਰਾਜ ਕੋਲ ਖੁੱਲੇਗੀ ਆ ਕੀ ਸਤਨਾਮ
ਸ੍ਰੀ ਵਾਹਿਗੁਰੂ
ਉਦੋਂ ਪਤਾ ਲੱਗਣਾ ਕਿੰਨੀਆਂ ਵੋਟਾਂ ਪਾਈਆਂ ਬਈ ਕਿੰਨੀ ਵਾਰੀ ਆਇਆ ਸੰਗਤ ਵਿੱਚ ਕਿੰਨੀ ਵਾਰੀ ਮੱਥਾ ਟੇਕਿਆ ਕਿੰਨੀ ਸੇਵਾ ਕੀਤੀ ਧਰਮਰਾਜ ਕੋਲ ਖੁੱਲਣੀ ਹੈ ਗੁਰਮੁਖੋ ਨਾਲੇ ਇੱਕ ਇੱਕ ਵੋਟ ਦਾ ਫਲ ਸਾਨੂੰ ਮਿਲਣਾ ਵੋਟ ਸਾਡੀ ਹੈ ਤੇ ਮੰਤਰੀ ਕੋਈ ਵੋਟ ਸਾਡੀ ਹੈ ਮੰਤਰੀ ਕੋਈ ਹੋਰ ਹੈ ਮੰਤਰੀ ਕੋਈ ਹੋਰ ਹੈ ਵੋਟ ਸਾਡੀ ਹੈ ਪਰ ਇਹ ਹੈ ਵੀ ਇੱਥੇ ਜਿਹੜੀ ਵੋਟ ਵੀ ਸਾਡੀ ਹੈ ਤੇ ਫਲ ਵੀ ਸਾਨੂੰ ਮਿਲਣਾ ਵੋਟ ਵੀ ਅਸੀਂ ਪਾਤੀ ਮਾਰ ਦੇ ਚਰਨਾ ਚਾਹ ਕੇ ਹਾਜ਼ਰੀ ਲਵਾ ਦਿੱਤੀ ਨਮਸਕਾਰ ਕਰਤੀ ਸਾਡੀ ਵੋਟ ਪੈ ਗਈ ਔਰ ਉਹਦਾ ਫਲ ਮਾਰਨ ਨੇ ਸਾਨੂੰ ਜ਼ਰੂਰ ਦੇਣਾ ਹਾਰਨ ਵਾਲਾ ਤੇ ਕੰਮ ਹੀ ਨਹੀਂ ਇੱਥੇ ਤੇ ਚੜ੍ਹਦੀ ਕਲਾ ਹੀ ਹੈ ਹਾਰਨ ਦਾ ਤੇ ਮਤਲਬ ਹੀ ਕੋਈ ਨਹੀਂ ਜੇ ਤੂੰ ਬੀਜ ਬੀਜਿਆ ਜੇ ਤੇਰੀ ਇੱਥੇ ਵੋਟ ਪਈ ਹੈ ਨਾ ਤੇ ਉਹਦਾ ਫਲ ਮਿਲੇਗਾ ਹੀ ਹਰ ਹਾਲਤ ਮਿਲੇਗਾ ਜੀ ਸਤਿਸੰਗ ਜੀ ਪਰ ਇੱਥੇ ਹਾਜ਼ਰੀ ਲਵਾਉਣ ਵਾਲਾ ਕੋਈ ਵਿਰਲਾ ਹੁੰਦਾ ਵਿਰਲੇ ਨੇ ਜਿਹੜੇ ਗੁਰੂ ਦੇ ਨੇੜੇ ਆਉਂਦੇ ਨੇ ਪਰ ਜਿਹੜਾ ਸਤਿਗੁਰ ਦੇ ਨੇੜੇ ਆ ਗਿਆ ਉਹਨੂੰ ਫਿਰ ਜਮਾਂ ਦਾ ਡਰ ਨਹੀਂ ਕਿਉਂਕਿ ਉਹਨੂੰ ਪਤਾ ਹੈ ਸਤਿਗੁਰ ਕਿਰਪਾ ਕਰਦੇ ਨੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ ਗੁਰੂ ਮਿਲ ਪਿਆ ਪੂਰਾ ਫਿਰ ਉਹ ਜਮਾਂ ਦੀਆਂ ਮਾਰਾਂ ਤੋਂ ਛੁਡਾ ਲੈਂਦੇ ਮਾਂ ਆਪਣੇ ਬੱਚੇ ਨੂੰ ਦੂਜੇ ਬੱਚੇ ਕੁੱਟਦੇ ਹੋਣ ਨਾ ਤੇ ਭੱਜ ਕੇ ਜਾ ਕੇ ਗਲਵੱਕੜੀ ਪਾ ਲੈਂਦੀ ਉਹਨੂੰ ਕਹਿੰਦੇ ਕੁਝ ਕਹੋ ਨਾ ਬਈ ਜਦੋਂ ਮਾਂ ਗੁਲਵੱਕੜੀ ਪਾ ਲਵੇ ਫਿਰ ਸਭ ਡਰ ਜਾਂਦੇ ਨੇ ਵੀ ਮਾਂ ਆ ਗਈ ਹੁਣ ਨੀ ਫਿਰ ਸਤਿਗੁਰੂ ਬਚਾ ਲੈਣਗੇ ਤੇ ਜਮਾਂ ਨੇ ਡਰ ਕੇ ਭੱਜ ਜਾਣਾ ਕਬੀਰ ਸਾਹਿਬ ਕਹਿੰਦੇ ਭਾਗ ਜਾਗ ਭੇਕ ਜੋ ਸਾਧੂ ਮੋਹੇ ਮਿਲੇ
ਮਾਰ ਜਮਾਂ ਦੀ ਚੱਲੀ ਨਹੀਂ ਸੀ ਜਾਣੀ ਬਚਾ ਲਿਆ ਮੈਨੂੰ ਸਾਧੂਆਂ ਮਾਰ ਜਮਾਂ ਦੀ ਚੱਲੀ ਨਹੀਂ ਸੀ ਜਾਣੀ ਬਚਾ ਲਿਆ ਸਾਧੂਆਂ ਮਾਰ ਜਮਾਂ ਦੀ ਚੱਲੀ ਨਹੀਂ ਸੀ ਜਾਣੀ
ठेंगा बुरा है वो नहीं सहया जाए, एक जो साधु मोहे मिले तिन लिया अंचल, बचा लैणगे जे किते इत्थे हाजरी लगदी नहीं। सतगुरु कृपा करदे ने, महाराज ने सानू बचा लैण, बाकी संगत जिथे मर्जी होवे आपां संगत सतगुरां दी करनी, हाजरी आपां महाराज दे चरणां विच भरनी। महाराज दे सरूप ओही नहीं, कई वारी आम की है साल बाद आन लगन पिंड विच पिंड दे सारिआं ने आउणा, सवेर वेले गुरद्वारे वेखोगे ते पंज चार जने दस जने गुरद्वारे बैठे महाराज दे चरणां च। इहदा कारण की है साध संगत जी, असीं फिर संतां करके जाने, असीं रागियां करके जाने, जे गुरपुरब मनाए ते ढाडी सदे ने फिर आपां ढाडियां करके जाने, आपां ते महाराज करके जाना। संत आउण भावें ना आउण, आपां ते सतगुरां करके जाना। आपां रागियां ढाडियां तों ठीक है, उहनां दी आपां संगत करनी है, जे नहीं भी आए ते सरूप ते महाराज दा उही है, आपां तां महाराज दे दर्शन करन वास्ते जाना। साध संगत जी, हुण चंदू ने भेजिया पंडतों रिश्ता करके आओ, ध्यान दिओ रिश्ता करके आओ। पंडित गए लभदे रहे लभदे रहे, रिश्ता केड़ा लभिया? गुरु अर्जन देव महाराज सोडियां दी कोल विचों गुरु अर्जन देव महाराज दे साहबजादे हरगोबिंद जी नूं कहिंदे रिश्ता कर दिंदे। रिश्ते दी गल कीती गुरु अर्जन देव महाराज नाल आके, सच्चे पातशाह आप जी कृपा करो, दसो असीं तुहाडे लड़के नूं दवान चंदू दी लड़की दा रिश्ता कर हुकम करो। सतगुरु कहन लगे भाई ठीक है। उन्होंने कुछ पैसे देते, बाकी कहिंदे जी असीं आके पक्का सगन कर जांगे। पंडित चले गए वापस। पहले समय च रिश्ते करते ही काजी मलाने उही करदे सी पंडित। हुण दवान चंदू नूं जाके दस्या, कहिंदे जी तुहाडी लड़की दे वास्ते बड़ा वधिया वर लभिया। ਕਿਹੋ ਜਿਹਾ ਵਰ ਲੱਭਿਆ? ਕਹਿੰਦੇ ਗੁਰੂ ਗੁਰੂ ਅਰਜਨ ਦੇ ਮਹਾਰਾਜ ਦੇ ਸਾਹਿਬਜ਼ਾਦੇ ਹਰਗੋਬਿੰਦ ਨਾਲ ਲੜਕੀ ਦਾ ਰਿਸ਼ਤਾ ਤੈਅ ਕਰਤਾ। ਚੰਦੂ ਕਹਿਣ ਲੱਗਾ, ਉਹ ਤੁਸੀਂ ਇੱਕ ਫਕੀਰ ਦੇ ਘਰ 'ਚ ਮੇਰੇ ਸਾਹਮਣੇ ਉਹ ਕੀ ਚੀਜ਼ ਲਿਆ? ਕੋ ਸਤਨਾ
ਸ੍ਰੀ ਵਾਹਿਗੁਰੂ
ਹਉਮੈ, ਮੇਰੇ ਸਾਹਮਣੇ ਉਹ ਕੀ ਲੈ? ਤੁਸੀਂ ਚਬਾਰੇ ਦੀ ਇੱਟ ਮੋਰੀ ਸਮਾਨ ਫਕੀਰ ਦੇ ਘਰ ਦੇ ਆਏ। ਪੰਡਤੋਂ ਬੜੀ ਵੱਡੀ ਗਲਤ ਗੱਲ ਕਰ ਰਹੇ ਹੋ ਤੁਸੀਂ, ਉਹ ਫਕੀਰਾਂ ਦੇ ਕੋਲ ਕੀ ਹੈ? ਪੰਡਿਤ ਕਹਿੰਦੇ ਬੜਾ ਕੁਝ ਹੈ, ਬੜੀਆਂ ਸੰਗਤਾਂ ਆਉਂਦੀਆਂ, ਬੜੀਆਂ ਨਮਸਕਾਰਾਂ ਹੁੰਦੀਆਂ, ਸੁੱਡੀਆਂ ਦੀ ਕੋਲ ਹੈ, ਬਾਕੀ ਤੁਸੀਂ ਹਰਗੋਬਿੰਦ ਜੀ ਦਾ ਵੇਖੋ, ਬੜਾ ਤਕੜੇ ਬੜੇ ਸੁੰਦਰ ਨੌਜਵਾਨ ਨੇ। ਉਹ ਕਹਿਣ ਲੱਗੇ ਵੀ ਨਹੀਂ, ਮੈਂ ਨਹੀਂ ਮੰਨਦਾ, ਤੁਸੀਂ ਗਲਤ ਕੀਤਾ, ਪਰ ਚਲੋ ਹੁਣ ਪੰਡਿਤ ਜਿੱਥੇ ਰਿਸ਼ਤਾ ਕਰ ਰਿਹਾ ਠੀਕ ਹੈ, ਸ਼ਗਨ ਲੈ ਜਾਓ ਤੇ ਲਾਓ ਜਾ। ਇਹ ਗੱਲ ਸੰਗਤ ਨੇ ਸੁਣ ਲਈ, ਸੰਗਤ ਨੇ ਗੁਰੂ ਅਰਜਨ ਦੇ ਮਨ ਨੂੰ ਸੁਨੇਹਾ ਭੇਜਤਾ, ਸੱਚੇ ਪਾਤਸ਼ਾਹ ਰਿਸ਼ਤਾ ਤੇ ਗਿਆ ਹੋ ਪਰ ਅਜੇ ਪੱਕਾ ਨਹੀਂ ਹੋਇਆ, ਅਜੇ ਵੀ ਸਮਾਂ, ਤੁਸੀਂ ਜਵਾਬ ਦੇ ਦਿਓ। ਇਹ ਰਿਸ਼ਤਾ ਆਪਾਂ ਨਹੀਂ ਲੈਣਾ ਕਿਉਂਕਿ ਇਹਨਾਂ ਨੇ ਗੁਰੂ ਘਰ ਨੂੰ ਇੱਕ ਮੋਰੀ ਦੱਸਿਆ, ਆਪਣੇ ਘਰ ਨੂੰ ਚੁਬਾਰਾ ਦੱਸਿਆ। ਗੁਰੂ ਘਰ ਨੂੰ ਤੇ ਮੋਰੀ ਨੂੰ ਦੱਸਦੇ ਨੇ ਤੇ ਆਪਣੇ ਘਰ ਨੂੰ ਦੱਸਦੇ ਨੇ ਚੁਬਾਰਾ। ਇਹ ਰਿਸ਼ਤਾ ਲੈਣਾ ਨਹੀਂ, ਸੰਗਤ ਨੇ ਸੁਨੇਹਾ ਭੇਜਤਾ, ਮਾਰੂ ਚਿੱਠੀ ਲਿਖ ਕੇ ਭੇਜਤੀ। ਪੰਡਿਤ ਗਏ, ਪੰਡਤੋਂ ਵਾਪਸ ਚਲੇ ਜਾਓ, ਤੁਹਾਡਾ ਰਿਸ਼ਤਾ ਸਾਨੂੰ ਪ੍ਰਵਾਨ ਨਹੀਂ। ਕਹਿੰਦੇ ਜੀ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ? ਮਹਾਰਾਜ ਜੀ ਤੁਹਾਨੂੰ ਪਤਾ ਹੈ ਉਹਨੇ ਦਾਜ ਦਹੇਜ ਵਿੱਚ ਬਹੁਤ ਕੁਝ ਦੇਣਾ, ਬੜਾ ਕੁਝ ਦੇਣਾ, ਤੁਸੀਂ ਇਹ ਨਾ ਨਾ ਕਰੋ। ਮਹਾਰਾਜ ਕਹਿਣ ਲੱਗੇ ਚੰਦੂ ਨੂੰ ਕਹੋ ਵੀ ਅਸੀਂ ਤੇ ਗਰੀਬ ਹੈ, ਸਾਡੇ ਕੋਲ ਕੁਛ ਨਹੀਂ, ਆਪਣੇ ਵਰਗਾ ਕੋਈ ਚੰਗਾ ਘਰ ਲੱਭੇ। ਉਸ ਗੁਰੂ ਘਰ ਨੂੰ ਮੋਰੀ ਦੱਸਦਾ, ਆਪਣੇ ਘਰ ਨੂੰ ਚੁਬਾਰਾ। ਬਾਕੀ ਸਾਨੂੰ ਇਸ ਗੱਲ ਤੱਕ ਨਹੀਂ ਕਿ ਉਹਨੇ ਸਾਨੂੰ ਮਾੜਾ ਆਖਿਆ, ਸਾਨੂੰ ਸੰਗਤ ਦਾ ਹੁਕਮ ਆ ਗਿਆ ਵੀ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਅਸੀਂ ਜਵਾਬ ਦੇ ਦਿੱਤਾ ਸਤਿਗੁਰਾਂ ਨੇ। ਪੰਡਿਤਾਂ ਨੇ ਬੜੇ ਤਰਲੇ ਕੀਤੇ, ਮਹਾਰਾਜ ਜੀ ਨਹੀਂ ਮੰਨਦੇ, ਕਹਿੰਦੇ ਸੰਗਤ ਦਾ ਵਚਨ ਨਹੀਂ ਮੋੜ ਸਕਦੇ। ਕਿਉਂ? ਕਿਉਂ ਨਹੀਂ ਮੋੜ ਸਕਦੇ?
ਵਿੱਚ ਸੰਗਤਾਂ ਦੇ ਵਸਦਾ ਹਰ ਜੀਵ
ਦਾ ਹੁਕਮ ਹੈ, ਇਹਦੇ ਘਰ ਦਾ ਰਿਸ਼ਤਾ ਨਹੀਂ ਲੈਣਾ, ਅਸੀਂ ਨਹੀਂ ਲੈਣਾ। ਜਵਾਬ ਦੇ ਦਿੱਤਾ ਸਤਿਗੁਰਾਂ ਨੇ। ਪੰਡਿਤ ਵਾਪਸ ਆ ਕੇ ਦੀਵਾਨ ਚੰਦ ਨੂੰ ਕਹਿੰਦੇ ਜੀ ਰਿਸ਼ਤਾ ਨਹੀਂ ਲੈਂਦੇ। ਕਿਉਂ ਬਈ, ਕੀ ਗੱਲ ਬਣ ਗਈ? ਕਹਿੰਦੇ ਜੀ ਤੁਸੀਂ ਗੱਲ ਕਹੀ ਸੀ ਨਾ ਵੀ ਗੁਰੂ ਘਰ ਨੂੰ ਮੋਰੀ ਦੱਸਿਆ, ਆਪਣੇ ਘਰ ਨੂੰ ਚੁਬਾਰਾ। ਉਹ ਇਹ ਗੱਲ ਸੰਗਤ ਨੇ ਸੁਣ ਲਈ, ਉੱਥੇ ਪਹੁੰਚ ਗਈ ਗੱਲ, ਹੁਣ ਰਿਸ਼ਤਾ ਨਹੀਂ ਲੈਣਾ। ਦੀਵਾਨ ਕਹਿੰਦਾ ਮੇਰੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਮੈਂ ਦਾਜ ਦਹੇਜ ਬੜਾ ਦੇਣਾ ਸੀ, ਕਮਾਲ ਹੋ ਗਈ, ਲੋਕ ਤੇ ਤਰਸਦੇ ਨੇ, ਕਹਿੰਦੇ ਰਿਸ਼ਤਾ ਲੈਣਾ ਨਹੀਂ। ਦਾਜ ਵਾਸਤੇ ਅੱਜ ਕੱਲ ਤੇ ਜਿਵੇਂ ਸੌਦਾ ਹੁੰਦਾ, ਲੋਕ ਮੁੰਡਿਆਂ ਦਾ ਸੌਦਾ ਕਰਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੁੰਡੇ ਵੇਚਣ ਵਾਲਾ ਕੰਮ ਹੈ, ਕਈ ਤੇ ਜਾ ਕੇ ਵਿਚੋਲੇ ਪੁੱਛਦੇ ਦੱਸ ਕੰਮ ਮੁੰਡੇ ਦਾ ਕੀ ਲੈਣਾ, ਮੋਟਰਸਾਈਕਲ ਕਿ ਗੱਡੀ? ਸੌਦਾ ਹੀ ਹੈ, ਜਿਵੇਂ ਮੱਝ ਤਾਂ ਨਹੀਂ ਪੁੱਛਦੇ ਜਾ ਕੇ ਕਿੰਨੇ ਪੈਸੇ ਲੈਣੇ, ਦੱਸ ਕੇ ਪੰਦਰਾਂ, 15 ਹਜ਼ਾਰ ਦੀ ਮੱਝ ਕਿ 20 ਹਜ਼ਾਰ ਦੀ, ਜਿਵੇਂ ਗੱਡੀ ਦਾ ਕਹਿੰਦੇ 2 ਲੱਖ ਦੀ ਦੇਣੀ ਕਿ 2.5 ਲੱਖ ਦੀ, ਉਵੇਂ ਪੁੱਛਣਗੇ 10 ਕੱਖ ਮੁੰਡੇ ਦੀ ਗੱਡੀ ਲੈਣੀ ਹੈ ਕਿ ਮੋਟਰਸਾਈਕਲ ਲੈਣਾ। ਮੁੰਡਿਆਂ ਦੇ ਸੌਦੇ ਕਰਦੇ ਲੋਕ, ਸੌਦੇ। ਸਤਸੰਗ ਜੀ, ਸਤਿਗੁਰਾਂ ਦਾ ਹੁਕਮ ਹੈ, ਹੱਕ ਪਰਾਇਆ ਨਾਨਕਾ ਉਹ ਸੂਰ ਸੁਗਾਏ, ਗੁਰਪੀਰ ਹਮਾ ਜਾਂ ਮੁਰਦਾਰ ਨਾ ਕਰ। ਹੱਕ ਸੱਚ ਦੀ ਕਮਾਈ ਹੋਵੇ, ਬਰਕਤ ਉਹਦੇ ਵਿੱਚ ਹੀ ਪੈਂਦੀ ਹੈ। ਔਰ ਇੱਕ ਗੱਲ ਦਾ ਧਿਆਨ ਰੱਖਣਾ, ਜਿਹੜਾ ਪਿਓ ਦੁਖੀ ਹੋ ਕੇ ਆਪਣੀ ਧੀ ਨੂੰ ਗੱਡੀ ਲੈਂਦਾ ਨਾ, ਕਈ ਰਿਸ਼ਤਾ ਪਹਿਲਾਂ ਕਰ ਲੈਂਦੇ ਨੇ, ਰਿਸ਼ਤਾ ਕਰਨ ਤੋਂ ਬਾਅਦ ਕਹਿਣਗੇ ਅਸੀਂ ਗੱਡੀ ਲੈਣੀ ਹੈ, ਨਾ ਅਗਲਾ ਛੱਡਣ ਜੋਗਾ ਨਾ ਗੱਡੀ ਦੇਣ ਜੋਗਾ। ਫਿਰ ਜ਼ਮੀਨ ਵੇਚ ਕੇ ਦੁਖੀ ਹੋ ਕੇ ਜਿਹੜਾ ਪਿਓ ਆਪਣੀ ਧੀ ਨੂੰ ਗੱਡੀ ਦਿੰਦਾ, ਚੌੜਾ ਹੋਇਆ ਫਿਰਦਾ ਕਹਿੰਦਾ ਮੈਂ ਗੱਡੀ ਲਈ ਹੈ, ਪਰ ਯਾਦ ਰੱਖੀ ਉਹ ਪਿਓ ਦੇ ਹੋ ਕੇ ਮਾਰ ਜਾਣਗੇ, ਸਾਰੇ ਟੱਬਰ ਨੂੰ ਲੈ ਕੇ ਟਰੱਕ ਥੱਲੇ ਵੜੂਗਾ ਕੋ ਸਤਨਾਮ
ਸ੍ਰੀ ਵਾਹਿਗੁਰੂ।
ਸਾਰੇ ਟੱਬਰ ਨੂੰ ਲੈ ਕੇ ਗੱਡੀ ਲੈਣੀ ਹੈ ਜੀ, ਗੱਡੀ ਲੈਣੀ ਹੈ। ਕਈ ਤੇ ਬਚਪਨ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਨੇ, ਕਿਸੇ ਨੂੰ ਪੁੱਛੋ ਨਾ ਕੋਠੀ ਏਡੀ ਬਣਾਈ ਫਿਰਦਾ, ਸਮਾਨ ਵਿੱਚ ਰੱਖ ਲੈ, ਕੋਈ ਬੈੱਡ ਲਿਆ, ਕੋਈ ਸੋਫੇ, ਕਹਿਣਗੇ ਬਸ ਜੀ ਆ ਹੀ ਜਾਣੇ ਨੇ, ਮੁੰਡਾ ਜੇ 8 ਸਾਲਾਂ ਦਾ ਹੈ ਆ ਹੀ ਜਾਣੇ ਨੇ, ਚੌੜਾ ਹੋਇਆ ਫਿਰ ਉਹ ਗੱਡੀ ਲਿਆ, ਮੋਟਰਸਾਈਕਲ ਤੁਰ ਲਈ ਫਿਰਦਾ, ਤੇਰੇ ਕੋਲ ਇੰਨੀ ਮਾਇਆ ਚੰਗੀ ਜ਼ਮੀਨ ਹੈ, ਕੋਈ ਲਿਆ ਗੱਡੀ, ਕਹਿਣਗੇ ਨਾ ਜੀ ਗੱਡੀ ਆ ਹੀ ਜਾਣੀ, ਬਚਪਨ ਤੋਂ ਲੱਗਿਆ ਗੱਡੀ ਆਉਣੀ ਹੈ, ਗੱਡੀ ਆਉਣੀ ਹੈ, ਗੱਡੀ ਆਉਣੀ ਹੈ। ਜਦੋਂ ਗੱਡੀ ਆਵੇ ਮੁੰਡਾ ਭਾਵੇਂ ਬਹਿਣ ਵੀ ਨਾ ਦੇ, ਬੁੜਿਆ ਥੱਲੇ ਉੱਤਰ ਜਾ ਮੈਟ ਲਪੇੜ ਤੇ, ਫਿਰ ਬਸ਼ਰਮ ਜਾਇਆ ਥੱਲੇ ਉੱਤਰ। ਹੱਕ ਸੱਚ ਦੀ ਕਮਾਈ ਹੋਵੇ, ਬਾਕੀ ਭੈਣਾਂ ਵੀ ਸੁਣ ਲਓ, ਇਹਨੂੰ ਸਟੈਂਡ ਤੇ ਲਾ ਦੇ ਭਾਈ, ਉਹ ਵੇਖੋ ਉੱਧਰ ਵੀ ਲੱਗੀ ਹੈ, ਲਾ ਦਿਓ ਸਟੈਂਡ ਤੇ, ਕਿਉਂਕਿ ਇਹਦੇ ਨਾਲ ਸੰਗਤ ਦਾ ਆਨੰਦ ਖਰਾਬ ਹੁੰਦਾ ਹੈ। ਕਈ ਪ੍ਰੇਮੀ ਤੁਹਾਨੂੰ ਆ ਕੇ ਕਹਿਣਗੇ ਫਿਰ ਸਾਰੇ ਆਨੰਦ ਖਰਾਬ ਹੋ, ਜਰਾ ਧਿਆਨ ਦਿਓ। ਸਤਸੰਗ ਜੀ, ਇਹ ਤਾਂ ਮੂੰਹ ਹੀ ਸਵਾਰਦੇ ਰਹਿੰਦੇ ਨੇ ਵੀ ਮੂਵੀ ਬਣਦੀ ਸਾਡੀ, ਤੂੰ ਇਹਨੂੰ ਸਿੱਧਾ ਰੱਖ, ਪੱਗਾਂ ਠੀਕ ਕਰਦੇ ਨੇ, ਮੁੱਛਾਂ ਠੀਕ ਕਰਦੇ ਨੇ, ਮੂਵੀ ਬਣ ਰਹੀ ਸਾਡੀ, ਫਿਰ ਇਹਨਾਂ ਦਾ ਧਿਆਨ ਇੱਧਰ ਨਹੀਂ ਨਾ ਹੁੰਦਾ, ਮੂਵੀ ਵੱਲ ਜ਼ਿਆਦਾ ਵੇਖਦੇ ਨੇ, ਫਿਰ ਵੇਖਣੀ ਹੈ ਇੱਕ ਦਿਨ ਲਾ ਕੇ ਵੀ ਕਿੱਥੇ ਬੈਠੇ ਆ, ਤਾਂ ਕਰਕੇ ਇਹ ਤੁਸੀਂ ਸਿੱਧੀ ਰੱਖਿਆ ਕਰੋ। ਹੁਣ ਧਿਆਨ ਦਿਓ ਸਤਸੰਗ ਜੀ, ਰਿਸ਼ਤਾ ਅੱਜ ਕੱਲ੍ਹ ਲੋਕ ਇਹ ਗੱਲ ਕਹਿੰਦੇ ਨੇ ਧੀਆਂ ਮਾੜੀਆਂ ਨੇ, ਧੀਆਂ ਮਾੜੀਆਂ ਨਹੀਂ ਸਨ, ਦਾਜ ਦੇ ਲੋਭੀ ਬੰਦਿਆਂ ਨੇ ਧੀਆਂ ਮਾੜੀਆਂ ਬਣਾ ਦਿੱਤੀਆਂ। ਜਿਹੜੇ ਪਿਓ ਦੇ ਘਰ ਵਿੱਚ 4 ਧੀਆਂ ਨੇ ਜਨਮ ਲੈ ਲਿਆ, ਉਹਨੂੰ ਤੇ ਤਾਪ ਚੜਿਆ ਰਹਿੰਦਾ ਵੀ ਜਦੋਂ ਇਹਨਾਂ ਨੂੰ ਵਿਆਹਣਾ ਹੈ, 2 ਕਿੱਲੇ ਵੇਚਣ ਤੋਂ ਬਿਨਾਂ ਧੀ ਦਾ ਵਿਆਹ ਨਹੀਂ, ਤੇ ਜਿਹੜੀ ਧੀ ਵਿਆਹਣੀ ਹੈ 2 ਕਿੱਲੇ ਵੇਚ ਕੇ ਵਿਆਹਣੀ ਹੈ, ਤੇ ਧੀਆਂ ਤੇ ਫਿਰ ਆਪੇ ਮਾੜੀਆਂ ਹੋਣੀਆਂ। ਤੇ ਜਿਹੜੇ ਪਿਓ ਨੂੰ ਪੁੱਛੋ ਦਾਜ ਦੇਣ ਦੀ ਲੋੜ ਨਹੀਂ, ਆਪਣੀ ਮਰਜ਼ੀ ਨਾਲ ਜਿੰਨੀ ਕੁ ਤੇਰੀ ਤੇਰੇ ਚ ਪਹੁੰਚ ਹੈ ਨਾ, ਉਹਨਾਂ ਕੁ ਕੁਝ ਦੇਣਾ ਹੈ, ਤੇ ਉਹ ਪਿਓ ਤੇ ਕਰੇਗਾ। ਧੀਆਂ ਸਭ ਦੀਆਂ ਹੋਣ, ਧੀਆਂ ਮਾੜੀਆਂ ਨੇ ਇਹੋ ਜਿਹੀਆਂ, ਭਾਵੇਂ 5 ਹੋਣ ਕੋਈ ਗੱਲ ਨਹੀਂ, ਕੋਈ ਦੁੱਖ ਨਹੀਂ, ਜਦੋਂ ਵਿਆਹਣ ਵਿੱਚ ਖਰਚੀ ਕੋਈ ਨਹੀਂ ਹੋਇਆ, ਆਪਣੀ ਮਰਜ਼ੀ ਨਾਲ ਜੋ ਜੀ ਕਰਦਾ ਤੇ ਪਿਓ ਤੇ ਖੁਸ਼ ਹੈ। ਪਰ ਲੋਕ ਅੱਜ ਜੰਮਦੀਆਂ ਧੀਆਂ ਨੂੰ ਮਾਰ ਰਹੇ ਨੇ, ਜਨਮ ਲੈਣ ਤੋਂ ਪਹਿਲਾਂ ਹੀ ਬੱਚੇ ਨੂੰ ਖਤਮ ਕਰ ਦਿੰਦੇ, ਕਮਾਲ ਹੋ ਗਿਆ, ਜਨਮ ਲੈਣ ਤੋਂ ਪਹਿਲਾਂ ਲੜਕੀ ਨੂੰ ਮਾਰ ਦਿੱਤਾ। ਇਹ ਗੱਲ ਦਾ ਧਿਆਨ ਰੱਖਣਾ, ਜਿਹਨੇ ਲੜਕੀ ਨੂੰ ਮਾਰਿਆ ਇਹ ਐਡਾ ਵੱਡਾ ਪਾਪ ਹੈ ਜਿਹੜਾ ਬਖਸ਼ਿਆ ਨਹੀਂ ਜਾਣਾ। ਧੀ ਨੂੰ ਕਿਉਂ ਮਾਰਿਆ ਤੂੰ? ਕਹਿੰਦਾ ਜੀ ਪੁੱਤਰ ਹੋਵੇ, ਉਹ ਜਿਹੜੇ ਪੁੱਤਰ ਹੋਣਗੇ ਨਾ ਉਹ ਲੈ ਕੇ ਨਹੀਂ ਨਿਕਲਣਗੇ। ਜਿਹੜੀ ਤੂੰ ਜ਼ਮੀਨ ਬਚਾਈ ਹੈ ਵੀ ਪੁੱਤਰ ਹੋਵੇਗਾ ਤੇ ਧੀ ਨੂੰ ਪੈਸੇ ਦੇਣੇ ਪੈਣਗੇ, ਮਾਇਆ ਦੇਣੀ ਪਏਗੀ, ਦਾਜ ਦੇਣਾ ਪਏਗਾ, ਉਹ ਫਿਰ ਇਹੋ ਜਿਹੇ ਪੁੱਤਰ ਜੰਮਦੇ ਨੇ ਜਿਹੜੇ ਰਹਿਣ ਕੱਖ ਨਹੀਂ ਦਿੰਦੇ, ਨਾਲੇ ਸੇਵਾ ਕਰਨ ਵਾਲੇ ਨਹੀਂ ਜੰਮਣੇ, ਧੀਆਂ ਨੂੰ ਮਾਰ ਕੇ ਪੁੱਤਰ ਲਾਇਕ ਨਹੀਂ ਜੰਮਦੇ। ਬਹੁਤ ਵੱਡਾ ਪਾਪ ਹੈ, ਨਾਲੇ ਹਰ ਇੱਕ ਬੰਦਾ ਆਪਣੇ ਭਾਗ ਲੈ ਕੇ ਜਾਂਦਾ, ਕਰਮ ਹਰ ਇੱਕ ਦੇ ਉਹਦੇ ਨਾਲ ਦੇ। ਬਡਰੁੱਖਾਂ ਪਿੰਡ ਹੈ ਮਸਤਵਾਣੇ ਕੋਲ, ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਨੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਜਨਮ ਹੋਇਆ, ਉਦੋਂ ਆ ਬੱਚਿਆਂ ਨੂੰ ਮਾਰਨ ਦਾ ਨਹੀਂ ਸੀ, ਜਿਵੇਂ ਅੱਜ ਡਾਕਟਰ ਮਾਰਦੇ ਨੇ ਜਨਮ ਤੋਂ ਪਹਿਲਾਂ ਹੀ। ਉਦੋਂ ਬੱਚਾ ਜਨਮ ਲੈਂਦਾ, ਜਨਮ ਲਿਆ ਵੇਖਿਆ ਵੀ ਲੜਕੀ ਹੈ, ਚੁੱਕਿਆ ਘੜੇ ਦੇ ਵਿੱਚ ਬੰਦ ਕਰਕੇ ਨਾ ਜਿਉਂਦੀ ਨੂੰ ਮਿੱਟੀ 'ਚ ਨਾ ਪੁੱਤਾ, ਪੈਲੀ 'ਚ ਨਾ ਪਾਇਆ ਜਾ। ਉੱਥੇ ਨੇੜੇ ਇੱਕ ਮਹਾਂਪੁਰਖ ਰਹਿੰਦੇ ਸੀ, ਉਹਨਾਂ ਦਾ ਅੱਜ ਵੀ ਸਥਾਨ ਹੈਗਾ ਮਸਤਵਾਣਾ ਸਾਹਿਬ ਦੇ ਕੋਲ। ਗਏ ਮੱਥਾ ਟੇਕਣ, ਵਗਾ ਕੇ ਮਾਰਿਆ ਥਾਲ ਪ੍ਰਸ਼ਾਦੇ ਦਾ, ਕਹਿੰਦੇ ਲੈ ਜਾਓ ਅਸੀਂ। ਕਹਿੰਦੇ ਮਹਾਂਪੁਰਸ਼ੋ, ਰੋਜ਼ ਤੁਸੀਂ ਸਾਡੇ ਘਰ ਦਾ ਪ੍ਰਸ਼ਾਦਾ ਛਕਦੇ ਹੋ, ਅੱਜ ਕਿਉਂ ਨਹੀਂ ਛਕਦੇ? ਮਹਾਂਪੁਰ ਕਹਿੰਦੇ ਲੈ ਜਾਓ, ਉਹ ਤੁਹਾਡੇ ਪਾਪੀਆਂ ਦੇ ਘਰ ਦਾ ਸੀ ਪ੍ਰਸ਼ਾਦਾ, ਨਹੀਂ ਤੁਸੀਂ ਧੀ ਮਾਰੀ ਬੱਚਾ ਮਾਰ, ਅਸੀਂ ਤੁਹਾਡੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ। ਕਹਿਣ ਲੱਗੇ ਮਹਾਂਪੁਰਸ਼ੋ, ਅੱਗੇ ਵੀ ਲੜਕੀ ਸੀ, ਫਿਰ ਲੜਕੀ ਹੋ ਗਈ। ਮਹਾਂਪੁਰਸ਼ ਕਹਿਣ ਲੱਗੇ, ਗੱਲ ਸੁਣੋ, ਹਰ ਇੱਕ ਦੇ ਕਰਮ ਉਹਦੇ ਨਾਲ ਨੇ। ਤੁਸੀਂ ਕਹਿੰਦੇ ਮੁੰਡਿਆਂ ਨਾਲ ਨਾ ਚਮਕਦਾ, ਮੁੰਡਿਆਂ ਨਾਲ ਕੁਲ ਵੱਧਦੀ ਹੈ, ਪਰ ਜਿਹੜੀ ਧੀ ਤੁਹਾਡੇ ਘਰ ਵਿੱਚ ਜੰਮੀ ਹੈ ਨਾ, ਇਹਦੇ ਪੇਟ ਵਿੱਚੋਂ ਇੱਕ ਐਸਾ ਸੂਰਮਾ ਜੰਮੇਗਾ ਜਿਹਨੇ ਤੁਹਾਡੀ ਕੁਲ ਦਾ ਨਾਮ ਰੋਸ਼ਨ ਕਰਨਾ।
ਵਾਹਿਗੁਰੂ
ਤੁਹਾਡੀ ਕੁਲ ਨੂੰ ਨੀ, ਨਾਨਕਿਆਂ ਦਾਦਕਿਆਂ ਨੂੰ ਨੀ, ਉਹਨੇ ਸਾਰੇ ਪੰਥ ਦਾ ਨਾਮ ਉੱਚਾ ਕਰਨਾ। ਇਹ ਕੀਤਾ ਵੀ ਹੈ। ਦੁਨੀਆਂ ਵਿੱਚ ਰਾਜੇ ਬੜੇ ਆਏ ਨੇ, ਆਉਣਗੇ ਵੀ ਬੜੇ, ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਨਹੀਂ ਮਿਲੇਗਾ। ਸਾਧ ਸੰਗਤ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਬਹੁਤ ਸਾਧ ਸੰਗਤ ਧਰਮੀ ਰਾਜਾ ਸੀ। ਧਰਮੀ ਤੇ ਰਾਜ, ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਮਿਲਦੀਆਂ। ਧਰਮ ਵੀ ਹੋਵੇ, ਰਾਜਾ ਵੀ ਹੋਵੇ, ਰਾਜ ਰਾਜਨੀਤੀ ਇਹ ਪੈਰ ਦੀ ਜੁੱਤੀ ਹੈ, ਧਰਮ ਸਿਰ ਦਾ ਤਾਜ ਹੈ। ਪਰ ਉਲਟੇ ਕੰਮ ਲੋਕ ਜੁੱਤੀ ਸਿਰ ਤੇ ਚੁੱਕੀ ਫਿਰਦੇ ਨੇ, ਧਰਮ ਪੈਰਾਂ 'ਚ ਰੁਲਦਾ, ਤਾਜ ਪੈਰਾਂ 'ਚ ਰੁਲਦਾ, ਜੁੱਤੀ ਸਿਰ ਤੇ ਧਰੀ ਹੋਈ, ਉਲਟ ਹੋ ਗਿਆ ਕੰਮ। ਰਾਜਨੀਤੀ ਬਾਅਦ 'ਚ, ਧਰਮ ਪਹਿਲੇ ਨੰਬਰ ਤੇ ਹੈ। ਲੋਕ ਅੱਜ ਰਾਜਨੀਤੀ ਵਾਸਤੇ ਧਰਮ ਸਿੱਕੇ ਤੇ ਟੰਗ ਦਿੰਦੇ ਨੇ। ਜਾ ਕੇ ਦੀਵਾਨ ਚੰਦੂ ਨੂੰ ਦੱਸਿਆ, ਚੰਦੂ ਉਹ ਕਹਿੰਦੇ ਅਸੀਂ ਰਿਸ਼ਤਾ ਨਹੀਂ ਲੈਣਾ, ਉਹਨੂੰ ਕਹੋ ਆਪਣੇ ਵਰਗਾ ਘਰ ਲੱਭੇ ਕੋਈ ਤਕੜਾ। ਦਾਜ ਦਾ ਲਾਲਚ ਨਹੀਂ ਸੀ, ਦਹੇਜ ਦਾ ਲਾਲਚ ਨਹੀਂ ਸੀ ਉਹਨਾਂ ਦੇ ਮਨ 'ਚ। ਸਤਿਗੁਰਾਂ ਨੇ ਆਖਿਆ ਸਾਨੂੰ ਲੋੜ ਹੀ ਨਹੀਂ, ਅਸੀਂ ਕੀ ਕਰਨਾ ਹੈ, ਕਿਸੇ ਦੇ ਹੱਕ ਵਾਸਤੇ ਲੈਣਾ ਹੀ ਨਹੀਂ ਦਾਜ। ਦੀਵਾਨ ਚੰਦੂ ਨੇ ਚਿੱਠੀ ਲਿਖੀ, ਵਿੱਚ ਲਿਖਿਆ ਮਹਾਰਾਜ ਭੁੱਲ ਹੋ ਗਈ, ਮੈਂ ਕਹਿ ਬੈਠਿਆ, ਮੈਨੂੰ ਪਤਾ ਨਹੀਂ ਸੀ, ਤੇ ਕਿਰਪਾ ਕਰੋ ਮੈਨੂੰ ਮਾਫ ਕਰ ਦਿਓ, ਕਿਉਂਕਿ ਮੈਂ ਆਪਣੀ ਲੜਕੀ ਦਾ ਰਿਸ਼ਤਾ, ਸਭ ਲੋਕਾਂ ਨੂੰ ਪਤਾ ਲੱਗ ਗਿਆ ਵੀ ਰਿਸ਼ਤਾ ਤੇ ਤੈਅ ਹੋ ਗਿਆ, ਪੱਕਾ ਹੀ ਹੋਣਾ। ਅੱਛਾ ਥੱਲੇ ਵਾਰਨਿੰਗ ਦੇ ਦਿੱਤੀ, ਚੇਤਾਵਨੀ, ਜੇ ਰਿਸ਼ਤਾ ਨਾ ਲਿਆ ਮੇਰੇ ਤੋਂ ਬੁਰਾ ਵੀ ਕੋਈ ਨਹੀਂ ਆ। ਗੁਰੂ ਸਤਨਾਮ
ਸ੍ਰੀ ਵਾਹਿਗੁਰੂ।
ਰਿਸ਼ਤੇਦਾਰੀਆਂ ਬਣਾਉਂਦੇ ਨੇ ਧੱਕੇ ਨਾਲ, ਪ੍ਰੇਮ ਧੱਕੇ ਨਾਲ ਹੁੰਦਾ ਕਿਤੇ? ਪ੍ਰੇਮ ਰਿਸ਼ਤੇਦਾਰੀਆਂ ਦੇ ਵਿੱਚ ਪ੍ਰੇਮ ਮਿਲਣੀ ਕਰੋ ਜੀ, ਕੁੜਮ ਮਿਲਣ ਲੱਗੇ ਨੇ। ਆਮ ਪਿੰਡਾਂ 'ਚ ਵੇਖਿਆ ਰਿਵਾਜ ਹੈ ਮਿਲਣੀ ਕਰੋ। ਕਈ ਤੇ ਲੋਕ ਗ੍ਰੰਥੀਆਂ ਨੂੰ ਵਾਜੇ ਫੜਾਦੇ ਨੇ, ਕਹੋ ਹਮ ਘਰ ਸਾਜਨੇ ਆਏ। ਉਹ ਵਿਚਾਰਾ ਗ੍ਰੰਥੀ ਹਮ ਘਰ ਸਾਜਨੇ ਆਏ ਲੈ ਕੇ ਵਾਜਾ ਕਰੇ ਵੀ ਕੀ ਫਿਕਰ ਹੈ, ਵੀ ਇਹ ਵੀ ਵੇਖ ਲੈ ਸਿਆਣਾ ਬਣ ਜਾਂਦਾ, ਕਸ਼ਹਿਰਾ ਤੰਬੀਆਂ ਚੁਕਾ ਦਿਆਂਗੇ ਤੇਰਾ। ਇੱਥੇ ਜਣਾ ਖਣਾ ਹੀ ਆ ਕੇ ਰੋਹ ਮਾਰਦਾ, ਸੰਗਲ ਨਹੀਂ ਬੋਲਿਆ ਸਾਡਾ, ਸੰਗਲ ਬੋਲੋ ਜੀ, ਸੰਗਲ ਗਵਾਚ ਗਿਆ ਸਾਡੇ ਖੇਤ ਵਿੱਚ, ਫਲਾਣੇ ਦੀ ਮੱਝ ਵੜ ਗਈ, ਉਹਨਾਂ ਵੜੇ ਮੁੜ ਕੇ ਬੋਲੋ। ਗੁਰਦੁਆਰੇ ਦਾ ਗ੍ਰੰਥੀ ਨਾ ਹੋ ਗਿਆ, ਤੇਰਾ ਨੌਕਰ ਹੋ ਗਿਆ। ਉਹ ਗੁਰੂ ਘਰ ਦਾ ਵਜ਼ੀਰ ਹੈ, ਉਹ ਗੁਰੂ ਦਾ ਸੇਵਾਦਾਰ ਆ, ਉਹ ਸਾਡਾ ਸੇਵਾਦਾਰ ਨਹੀਂ। ਤੇ ਗੁਰਦੁਆਰਿਆਂ ਦਾ, ਗ੍ਰੰਥੀਆਂ ਦਾ ਸਤਿਕਾਰ ਕਰਨਾ ਸਿੱਖੀਏ। ਬਾਕੀ ਹਾਂ, ਇੱਕ ਗੱਲ ਹੋਰ ਧਿਆਨ 'ਚ ਰੱਖਿਆ, ਜੇ ਗ੍ਰੰਥੀ ਵਿੱਚ ਵੀ ਗ੍ਰੰਥੀ ਵਾਲੇ ਗੁਣ ਹੋਣੇ ਜ਼ਰੂਰੀ। ਇਹ ਨਾ ਹੋਵੇ ਕਿ ਜਿਹੜਾ ਕਹੇ ਕਿ ਮੈਨੂੰ ਪਾਈਆ ਭੁੱਕੀ ਸਵੇਰ ਨੂੰ ਚਾਹੀਦੀ, ਇਹੋ ਜਿਹੇ ਤਾਂ ਡਾਂਗਾਂ ਫਿਰਨੀਆਂ ਚਾਹੀਦੀਆਂ। ਇਹ ਤੇ ਮਸੰਦ ਪੈਦਾ ਹੋਏ ਨੇ ਦੁਬਾਰਾ, ਗੁਰਦੁਆਰਿਆਂ ਵਿੱਚ ਬੈਠੇ ਨੇ ਬੀਬੀਆਂ, ਕਹਿੰਦੇ ਬਾਬਾ ਜੀ ਪੇੜਾ ਕਰ ਦਿਓ, ਤੇ ਫੂਕਾਂ ਮਾਰਦਾ ਪੇੜੇ ਦੇ ਉੱਤੇ, ਵੀ ਦੱਸ ਕਿੱਥੇ ਲਿਖੀ ਹੈ ਫੂਕ ਮਾਰਨੀ, ਜਾਂ ਲਾਚੀਆਂ ਕਰਨੀਆਂ, ਜਾਂ ਧਾਗੇ ਗੁਰਦੁਆਰਿਆਂ ਦੇ ਗ੍ਰੰਥੀ ਕਰਦੇ ਨੇ ਕਈ। ਇਹ ਕਿਹੜੀ ਕਿਤਾਬ 'ਚ ਪੜ੍ਹਿਆ, ਕਿਹੜੇ ਇਤਿਹਾਸ 'ਚੋਂ ਪੜ੍ਹਿਆ, ਕਿਹੜੀ ਬਾਣੀ 'ਚ ਲਿਖਿਆ ਦੱਸੋ, ਕਿੱਥੇ ਲਿਖਿਆ ਲਾਚੀਆਂ ਕਰਨੀਆਂ ਜਾਇਜ਼ ਨੇ, ਜਾਂ ਧਾਗੇ ਕਰਨੇ ਜਾਇਜ਼ ਨੇ, ਜਾਂ ਤਵੀਤ ਕਰਨੇ ਜਾਇਜ਼ ਨੇ, ਇਹਨਾਂ ਦੇ ਨਾਲ ਮਿਲਦਾ ਕੀ ਹੈ? ਲਾਚੀਆਂ ਦੇ ਵਿੱਚ ਕੋਈ ਅਸਰ ਹੁੰਦਾ ਹੈ ਤੇ ਵੇਖ ਪਤਾ ਲੱਗ ਜਾਏਗਾ ਲਾਚੀਆਂ 'ਚ ਕੀ ਅਸਰ ਹੈ। ਕੋਈ ਇਹਨਾਂ ਦੇ ਪੱਲੇ ਕੱਖ ਨਹੀਂ, ਟਕਵਾਂਜ ਰਚੇ ਹੋਏ ਨੇ, ਮੈਂ ਬਹੁਤ ਵਾਰ ਦੀਵਾਨ ਚ ਬੇਨਤੀ ਕੀਤੀ ਹੈ ਵੱਡੀਆਂ ਵੱਡੀਆਂ ਸਟੇਜਾਂ ਤੇ ਬੜੇ ਬੜੇ ਇਕੱਠ ਕਿ ਮੈਨੂੰ ਮਿਲਾਇਓ ਜਿਹੜਾ ਕਹਿੰਦਾ ਹੋਵੇ ਮੇਰੇ ਚ ਪਹਿਰਾ ਆਉਂਦਾ ਮੇਰੇ ਸਾਹਮਣੇ ਆ ਕੇ ਬਿਠਾ ਫਿਰ ਮੰਨਾ ਕੇ ਪਹਿਰਾ ਆਉਂਦਾ ਲਾਚੀਆਂ ਕਹੇ ਮੇਰੀਆਂ ਲਾਚੀਆਂ ਚ ਤਾਕਤ ਹੈ ਇਹ ਲਾਚੀਆਂ ਕੁਝ ਕਰ ਦੇਣਗੀਆਂ ਮੈਨੂੰ 20 ਦੇਵੇ ਇਕੱਠੀਆਂ ਖਾਨਾ ਕਰਕੇ ਵਿਖਾਏ ਹੈ ਕਿਸੇ ਚ ਪਾਵਰ ਗੱਲਾਂ ਕਾਹਦੀਆਂ ਨੇ ਪਖੰਡ ਦੀਆਂ ਠੱਗਦੇ ਹੀ ਉਹਨਾਂ ਨੂੰ ਨੇ ਜਿਹੜੇ ਠੱਗੇ ਜਾਣ ਉਹਨੂੰ ਪਤਾ ਹੁੰਦਾ ਹੈ ਗਾਹਕ ਕਿਹੜਾ ਹੈ ਉਹਨੂੰ ਜਿਹੜੇ ਆਮ ਚੰਗੇ ਸਿਆਣੇ ਹੁੰਦੇ ਨੇ ਨਾ ਵਪਾਰੀ ਦੁਕਾਨਦਾਰ ਉਹ ਵੇਖ ਕੇ ਦੱਸਦੇ ਨੇ ਵੀ ਇਹਨੇ ਚੀਜ਼ ਖਰੀਦਣੀ ਹੈ ਕਿ ਐਵੇਂ ਵੇਖਣ ਵਾਲੀ ਹੈ ਉਹ ਪਹਿਲਾਂ ਹੀ ਵੇਖ ਲੈਂਦੇ ਨੇ ਵੀ ਇਹ ਵਿਚਾਰਾ ਪਖੰਡ 'ਚ ਪੈ ਜਾਣਾ ਭੋਲਾ ਭਾਲਾ ਬੰਦਾ ਇਹਨੂੰ ਠੱਗ ਲਓ ਤੈਨੂੰ ਕੁਝ ਕਰਾਇਆ ਹੋਇਆ ਜਾਂ ਠੱਗੇ ਜਾ ਜਿਨ ਕੈ ਰਾਮ ਵਸੈ
ਮਨ ਵਾਹੇ ਮਨ
ਗੁਰੂ ਪਿਆਰਿਓ ਅਸੀਂ ਗ੍ਰੰਥੀਆਂ ਦਾ ਸਤਿਕਾਰ ਕਰਨਾ ਔਰ ਗ੍ਰੰਥੀ ਦਾ ਫਰਜ਼ ਹੈ ਕੋਈ ਆਵੇ ਆ ਕੇ ਆ ਕੇ ਬਾਬਾ ਜੀ ਮੈਂ ਬੜਾ ਬਿਮਾਰ ਹਾਂ ਕਵੇ ਆ ਜਾ ਮਰਦ ਚਰਨਾ ਚ ਅਰਦਾਸ ਕਰ ਕੋਈ ਕਵੇ ਆ ਮੁਸੀਬਤ ਆਪਣੀ ਕਵੇ ਆ ਜਾ ਤੇਰੀ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰ ਇਹ ਨਾ ਕਵੇ ਕਿ ਧਾਗੇ ਲੈ ਜਾ ਨਹੀਂ ਨਹੀਂ ਆ ਜਾ ਸਤਿਗੁਰਾਂ ਦੇ ਚਰਨਾਂ ਵਿੱਚੋਂ ਤੈਨੂੰ ਨਿਤਨੇ ਵਾਲਾ ਗੁਟਕਾ ਦੇਣਾ ਇਹ ਗੁਟਕਾ ਲੈ ਜਾ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਆ ਮਾਲਾ ਲੈ ਜਾ ਸਿਮਰਨ ਕਰਿਆ ਕਰ ਬਹਿ ਕੇ ਇਹ ਮਾਰਗ ਹੈ ਸਾਧੂਆਂ ਦਾ ਰੱਬ ਦੇ ਪਿਆਰਿਆਂ ਦਾ ਇਹ ਮਾਰਗ ਨਹੀਂ ਕਿਹਾ ਲੈ ਜਾ ਵੀ ਇਹਦੇ ਨਾਲ ਹੀ ਭਲਾ ਹੋ ਜੂ ਤੇਰਾ ਨਹੀਂ ਨਹੀਂ ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਤੇ ਹੈ ਹੀ ਨਹੀਂ ਇੱਥੇ ਇੱਕੋ ਹੀ ਤਰੀਕਾ ਸਰਬ ਰੋਗ ਕਾ ਔਖਦ ਨਾਮ ਇੱਕੋ ਹੀ ਤਰੀਕਾ ਦੂਜਾ ਤੇ ਹੈ ਹੀ ਦੂਜੀ ਚੀਜ਼ ਤੇ ਹੈ ਹੀ ਨਹੀਂ ਇੱਕੋ ਹੀ ਤਰੀਕਾ ਕਰ ਇਸ਼ਨਾਨ ਸਿਮਰ ਪ੍ਰਭ ਮਨ ਧਨ ਪਏ ਰੋਗ ਮਾਨਸਿਕ ਰੋਗ ਵੀ ਔਰ ਸਰੀਰਕ ਰੋਗ ਠੀਕ ਹੋਣਗੇ ਇੱਕੋ ਹੀ ਤਰੀਕਾ ਇਸ਼ਨਾਨ ਕਰੋ ਸਿਮਰ ਹੁਣ ਸਾਧ ਸੰਗਤ ਸੁਨੇਹਾ ਮਿਲ ਗਿਆ ਮਹਾਰਾਜ ਜੀ ਕਹਿਣ ਲੱਗੇ ਵੀ ਅਸੀਂ ਰਿਸ਼ਤਾ ਨਹੀਂ ਲੈਣਾ ਥੱਲੇ ਚੇਤਾਵਨੀ ਦਿੱਤੀ ਹੈ ਜੇ ਰਿਸ਼ਤਾ ਨਾ ਨਾ ਲਿਆ ਤੇ ਫਿਰ ਮੇਰੇ ਤੋਂ ਬੁਰਾ ਵੀ ਕੋਈ ਨਹੀਂ ਜੇ ਰਿਸ਼ਤਾ ਪ੍ਰਵਾਨ ਕਰ ਲਓਗੇ ਬਾਦਸ਼ਾਹ ਨੂੰ ਕਹਿ ਕੇ ਜੰਗੀਰਾਂ ਦਵਾਵਾਂਗਾ ਮਾਇਆ ਦਵਾਵਾਂਗਾ ਬਹੁਤ ਕੁਝ ਮਿਲ ਜਾਏਗਾ ਮਹਾਰਾਜ ਕਹਿਣ ਲੱਗੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੰਗਤ ਵੱਡੀ ਹੈ ਤੇ ਸੰਗਤ ਦਾ ਵਚਨ ਅਸੀਂ ਮੋੜ ਨਹੀਂ ਸਕਦੇ ਬਸ ਫਿਰ ਇਹ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਇਹ ਕਹਿੰਦਾ ਮੈਂ ਬਦਲਾ ਲੈਣਾ ਜਵਾਨ ਆਪਣੀ ਮਾੜੀ ਹੈ ਕਰਤੂਤ ਆਪਣੀ ਮਾੜੀ ਹੈ ਗਲਤੀ ਸਤਿਗੁਰਾਂ ਦੀ ਕੱਢ ਉਹਨਾਂ ਨੇ ਮੇਰੀ ਲੜਕੀ ਦਾ ਰਿਸ਼ਤਾ ਲੈ ਲਿਆ ਗੁਰਮੁਖੋ ਜਵਾਨ ਵਿੱਚ ਬਹੁਤ ਵੱਡੀ ਤਾਕਤ ਹੈ ਇਹ ਜਵਾਨ ਪਿਆਰ ਦਾ ਵੀ ਕੰਮ ਕਰਦੀ ਹੈ ਇਹ ਜਵਾਨ ਤਲਵਾਰ ਦਾ ਵੀ ਕੰਮ ਕਰਦੀ ਹੈ ਜਿੰਨੀਆਂ ਮਰਜ਼ੀ ਨਫ਼ਰਤ ਪੈਦਾ ਕਰ ਲਓ ਤੇ ਜਿੰਨਾ ਮਰਜ਼ੀ ਪਿਆਰ ਬਣਾ ਲਓ ਇਹ ਜ਼ਬਾਨ ਸਾਡੀ ਜ਼ਬਾਨ ਦੇ ਅਖਤਿਆਰ ਹੈ ਰਸਨਾ ਦੇ ਨਾਲ ਜਿੰਨੇ ਅੱਜ ਜੇਲ੍ਹ 'ਚ ਬੰਦ ਨੇ ਜੇਲ੍ਹ 'ਚ ਕੈਦੀ ਨੇ ਉਹਨਾਂ ਨੂੰ ਪੁੱਛੋਗੇ 80% ਜ਼ਬਾਨ ਦੇ ਕਾਰੇ ਕਰਾਏ ਹੋਏ ਨੇ ਕਤਲ ਕਿਉਂ ਹੋਇਆ ਸੀ ਕਿਉਂ ਕਤਲ ਕੀਤਾ ਤੂੰ ਕਹਿੰਦੇ ਜੀ ਉਹਨੇ ਮੈਨੂੰ ਗਾਲ ਕੱਢ ਦਿੱਤੀ ਬਸ ਅੱਗੇ ਡਾਂਗ ਚੱਲ ਪਈ ਹੌਲੀ ਹੌਲੀ ਕਤਲ ਹੋ ਗਿਆ ਬਸ ਗੱਲ ਸ਼ੁਰੂ ਜ਼ਬਾਨ ਤੋਂ ਹੀ ਹੁੰਦੀ ਵਿਗੜਦਾ ਕੰਮ ਇਹਦੇ ਤੋਂ ਹੀ ਜੇ ਆਪਣਾ ਇਹਦੇ ਤੇ ਕੰਟਰੋਲ ਹੋਵੇ ਤੇ ਆਪਣਾ ਸਾਰੀ ਦੁਨੀਆਂ ਨਾਲ ਹੀ ਪਿਆਰ ਪੈ ਜਾਏਗਾ ਪਰ ਹਾਂ ਕਈ ਜ਼ਬਾਨ ਦੇ ਕੌੜੇ ਹੁੰਦੇ ਨੇ ਕਈ ਮਨ ਦੇ ਕੌੜੇ ਹੁੰਦੇ ਨੇ ਕਈ ਤੇ ਰਸਨਾ ਤੋਂ ਹੀ ਕੌੜਾ ਬੋਲਦੇ ਨੇ ਕਈਆਂ ਦਾ ਸੁਭਾਅ ਹੁੰਦਾ ਜ਼ਬਾਨ ਤੋਂ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋਹ ਕੁਸੁੱਧਾ ਕਾਲੀਆਂ ਬਾਹਰ ਜਿਤਵੀਆਂ ਕਈ ਰਸਨਾ ਦੇ ਕੌੜੇ ਨੇ ਜ਼ਬਾਨ ਦੇ ਕੌੜੇ ਨੇ ਉਹਨਾਂ ਦਾ ਕੀਤਾ ਵਾਰ ਤੇ ਗਾਲ ਕੱਢਣਗੇ ਦੋ ਚਾਰ ਵਾਰੀ ਦੁੱਖ ਲੱਗੇਗਾ ਪਰ ਜਿਹੜੇ ਮਨ ਦੇ ਕੋੜੇ ਹੁੰਦੇ ਨੇ ਉਹ ਤੇ ਇਹੋ ਜਿਹਾ ਵਾਰ ਕਰਦੇ ਨੇ, ਫਿਰ ਰੱਬ ਹੀ ਬਚਾ ਸਕਦਾ ਉਹਨਾਂ ਦਾ। ਮਨ ਦੇ ਜਿਹੜੇ ਕਾਲੇ ਬੰਦੇ ਨੇ, ਮਨ ਦੇ ਕੋੜੇ ਨੇ ਜਿਹੜੇ, ਸਾਧ ਸੰਗਤ ਜੀ ਹੁਣ ਜਵਾਨ ਦਾ ਕਾਰਾ ਸੀ, ਇਹਨੇ ਬੋਲਿਆ ਸੀ ਗੁਰੂ ਘਰ ਨੂੰ, ਮੋਰੀ ਦੱਸਿਆ ਸੀ, ਦਿਸਤਾ ਮਰਨ ਲਿਆ ਜੀ। ਕਹਿਣ ਲੱਗਾ ਨਹੀਂ, ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰੋ, ਨਹੀਂ ਤੇ ਫਿਰ ਮੈਂ ਬਦਲਾ ਲਵਾਂਗਾ ਤੁਹਾਡੇ ਤੋਂ। ਮਹਾਰਾਜ ਕਹਿੰਦੇ ਜੋ ਮਰਜ਼ੀ ਕਰ ਲੈ, ਸੰਗਤ ਦਾ ਬਚਨ ਸੀ ਬੋਲਣਾ। ਸਮਾਂ ਲੰਘਦਾ ਗਿਆ, ਇਹ ਫਿਰ ਲੱਗ ਪਿਆ ਕੋਈ ਨਾ ਕੋਈ ਸਮਾਂ ਲੱਭਣ, ਵੀ ਕਦੋਂ ਸਮਾਂ ਮਿਲੇ ਤੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਾਂ ਤੇ ਬਦਲਾ ਲਵਾਂ ਆਪਣਾ। ਆਇਆ ਫਿਰ ਸਮਾਂ, ਬਾਦਸ਼ਾਹ ਦਾ ਸ਼ਹਿਜ਼ਾਦਾ ਸੀ ਖੁਸਰੋਂ, ਜਹਾਂਗੀਰ ਦਾ। ਜਹਾਂਗੀਰ ਬਾਦਸ਼ਾਹ ਨੇ ਹੁਕਮ ਕੀਤਾ ਵੀ ਇਹ ਬਾਗੀ ਹੋ ਗਿਆ ਮੇਰੇ ਤੋਂ, ਇਹਨੂੰ ਕੋਈ ਪਨਾਹ ਨਾ ਦੇਵੇ, ਜਿਹੜਾ ਇਹਨੂੰ ਪਨਾਹ ਦੇਵੇਗਾ ਉਹ ਸਜ਼ਾ ਦਾ ਹੱਕਦਾਰ ਹੈ, ਜਿਹੜਾ ਇਹਨੂੰ ਪਨਾਹ ਦੇਵੇਗਾ 2 ਲੱਖ ਜੁਰਮਾਨਾ ਲਵਾਂਗੇ ਉਹਦੇ ਤੋਂ, ਉਹਨੂੰ ਜੁਰਮਾਨਾ ਲੱਗੇਗਾ, ਟੈਕਸ ਭਰਨਾ ਪਏਗਾ। ਸਾਰਿਆਂ ਨੂੰ ਸੁਨੇਹ ਦੇ ਦਿੱਤੇ, ਖੁਸਰੋ ਨੂੰ ਕਿਸੇ ਨੇ ਦੱਸਿਆ ਕਹਿੰਦੇ ਤੈਨੂੰ ਨਹੀਂ ਕਿਸੇ ਨੇ ਪਨਾਹ ਦੇਣੀ, ਗੁਰੂ ਅਰਜਨ ਦੇਵ ਮਹਾਰਾਜ ਕੋਲ ਜਾ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਸਤਿਗੁਰਾਂ ਕੋਲ ਚਲਿਆ ਗਿਆ, ਗੁਰੂ ਨਾਨਕ ਦੇ ਘਰ 'ਚ ਜਿਹੜਾ ਆਵੇ ਸਭ ਦਾ ਸਤਿਕਾਰ ਹੈ। ਸਤਿਗੁਰਾਂ ਨੇ ਕੁਝ ਮਾਇਆ ਵੀ ਦਿੱਤੀ ਖਰਚੇ ਵਾਸਤੇ, ਜਲ ਪਾਣੀ ਵੀ ਛਕਾਇਆ, ਨਾਲ ਵੀ ਕੁਝ ਦਿੱਤਾ। ਬਸ ਚੰਦੂ ਨੂੰ ਮਿਲ ਗਿਆ ਮੌਕਾ, ਇਹਨੇ ਬਾਦਸ਼ਾਹ ਦੇ ਕੰਨ ਭਰਤੇ, ਕਹਿੰਦਾ ਜੀ ਆਹ ਵੇਖੋ, ਗੁਰੂ ਅਰਜਨ ਦੇਵ ਮਹਾਰਾਜ ਨੇ ਤੁਹਾਡੇ ਹੁਕਮ ਦੀ ਪਰਵਾਹ ਹੀ ਨਹੀਂ ਕੀਤੀ, ਤੁਹਾਡੇ ਪੁੱਤਰ ਨੂੰ ਪਨਾਹ ਵੀ ਦਿੱਤੀ, ਪੈਸੇ ਵੀ ਦਿੱਤੇ। ਸਤਿਗੁਰਾਂ ਨੂੰ ਬੁਲਾ ਲਿਆ, ਕਹਿੰਦੇ ਸੱਦੋ ਗੁਰੂ ਅਰਜਨ ਦੇਵ ਮਹਾਰਾਜ, ਲਾਹੌਰ ਮਿਲੇ ਜਾ ਕੇ ਬਾਦਸ਼ਾਹ। ਮੇਨ ਮੁੱਦਾ ਕੀ ਰੱਖਿਆ? ਚੰਦੂ ਨੇ ਬਾਦਸ਼ਾਹ ਦੇ ਕੰਨ ਭਰਤੇ, ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਰਚੀ ਹੈ ਪੋਥੀ ਸਾਹਿਬ, ਇਹਨਾਂ ਨੂੰ ਕਹੋ ਵੀ ਉਹਦੇ ਵਿੱਚ ਇਸਲਾਮ ਦੀ ਵਡਿਆਈ ਕਰਨ, ਪੂਰੀ ਇਸਲਾਮ ਧਰਮ ਨੂੰ ਮੁਖੀ ਵੱਡਾ ਉਹਦੇ ਵਿੱਚ ਇਸਲਾਮ ਧਰਮ ਦੀ ਵਡਿਆਈ ਕਰਨ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਰਤ ਰੱਖਤੀ, ਕਹਿੰਦੇ ਜੀ ਇੱਕ ਤੇ ਤੁਸੀਂ ਖੁਸਰੋ ਨੂੰ ਪਨਾਹ ਦਿੱਤੀ ਹੈ, ਤੁਹਾਡੀ ਗਲਤੀ ਹੈ। ਦੂਜੇ ਨੰਬਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਤੁਸੀਂ ਇਸਲਾਮ ਦੀ ਵਡਿਆਈ ਕਰੋ। ਸਤਿਗੁਰ ਕਹਿਣ ਲੱਗੇ ਇੱਥੇ ਕਿਸੇ ਦੀ ਵਡਿਆਈ ਨਹੀਂ, ਇੱਥੇ ਤੇ ਜਿਹੜਾ ਸੱਚ ਹੈ ਇਹ ਨਿਰੋਲ ਸੱਚ ਹੈ ਬਾਣੀ। ਕਹਿਣ ਲੱਗੇ ਨਹੀਂ, ਤੁਹਾਨੂੰ ਇਹ ਹੁਕਮ ਹੈ ਮੇਰਾ, ਜਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਸਲਾਮ ਦੀ ਵਡਿਆਈ ਕਰ ਲਿਖ ਦਿਓ, ਦੂਜੇ ਨੰਬਰ ਤੇ ਜੇ ਇਸਲਾਮ ਦੀ ਸੋਭਾ ਨਹੀਂ ਲਿਖਣੀ ਤੇ ਜਿੰਨਾ ਟੈਕਸ ਹੈ ਉਹ ਭਰ ਦਿਓ, ਨਹੀਂ ਤੇ ਫਿਰ ਤੁਹਾਨੂੰ ਸਜ਼ਾ ਦਿੱਤੀ ਜਾਏਗੀ। ਮਹਾਰਾਜ ਕਹਿਣ ਲੱਗੇ ਸਜ਼ਾ ਪ੍ਰਵਾਨ ਹੈ। ਚੰਦੂ ਕਹਿਣ ਲੱਗਾ ਬਾਦਸ਼ਾਹ ਸਲਾਮਤ ਤੁਸੀਂ ਜਾਣਾ, ਅੱਗੇ ਤੁਸੀਂ ਜਾਓ, ਮੈਂ ਇਹਨਾਂ ਨੂੰ ਆਪੇ ਪਿਆਰ ਨਾਲ ਘਰ ਲਿਜਾ ਕੇ ਸਮਝਾ ਦੇਣਾ। ਬਾਦਸ਼ਾਹ ਨੂੰ ਨਹੀਂ ਸੀ ਪਤਾ ਵੀ ਇਹਨੇ ਆਪਣਾ ਕੰਮ ਕਰਨਾ, ਕਹਿੰਦਾ ਲੈ ਜਾ। ਜੇਠ ਦਾ ਮਹੀਨਾ ਸੀ, ਚੰਦੂ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ। ਘਰ ਲਿਜਾ ਕੇ ਮਰ ਦੇ ਨਾਲ 5 ਸੇਵਾਦਾਰ ਨੇ, ਭਾਈ ਜੇਠਾ ਜੀ, ਭਾਈ ਪ੍ਰਾਣਾ ਲਗਾਹੇ ਵਰਗੇ ਸਤਿਗੁਰਾਂ ਦੇ ਨਾਲ ਘਰ ਲੈ ਗਿਆ। ਮਹਾਰਾਜ ਨੂੰ ਅੰਦਰ ਜੇਲ੍ਹ 'ਚ ਬੰਦ ਕਰਤਾ, ਸਭ ਦਰਵਾਜ਼ੇ ਬੰਦ ਕਰਤੇ, ਕਹਿੰਦਾ ਹੁਣ ਸੁਣਾਓ।